कर हथ ज्याही कुल ते प्रगट हो ताही कुल को नाम पुंद्वादस गुरिंद को मेरी है प्रणाम।
श्री गुजरी बड पाग परी तट बैठ बलोकत नंदन को बोलत है बत रावण को सुत लालत है अभिनंदन को।
परम सत्कार योग सतगुरां दी साजी नवाजी साध संगत मन बिरति नूं होर एकाग्र करन वास्ते रसना नूं पवित्र करन लई सब गज के कहो धन श्री सतगुरु गुरु गोविंद सिंह साहिब सच्चे पातशाह।
सतगुरु गोविंद सिंह साहिब
सच्चे पातशाह मौके दे मालक सतगुरां नूं धन कहिए कोई रसना वांझी ना रहे सब एक बार गज के कहो धन श्री सतगुरु उदय सिंह सच्चे पातशाह जी। गुरमुख प्यारियो कलगीधर पातशाह दा अवतार होया परिवार विच खुशियां हन पीखन शाह गुरमुख प्यारियो कलगीधर पातशाह दे बाल रूप विच दर्शन करके निहाल होया प्रसन्न होया है। कुजियां दा राज अपने मरीदां नूं दस्या पी ये सांझा पीर आया अमन दा अते प्यार दा संदेश लै के आया। हुण घर विच पटने विच उस हवेली दे विच माता गुजरी दी गोद दे विच बाल गोबिंद राय जी खेलदे हन मुस्कराउंदे हन हाथ पैर मारदे हन बड़े ही कीमती रेशमी दुशालियां विच लपेट लपेट के बाल नूं सांभ सांभ के रखिया जांदा बड़े ही दुलारां ते चावां दे नाल पालिया जा रहा है। ते जदों भी गुरमुख प्यारियो मां गुजरी देखदी है अपने बाल नूं अपने सोहणे पुत्तर नूं उहदी प्यारी जी मुस्कुराहट वेख के मां दी ममता उमड़ के पै जांदी है। मां दा दिल वस विच नहीं रहिंदा अपने बेटे ना लाड लड़ाउंदी है प्यार करदी है जी।
श्री गुजरी बड पाग परी
कहिंदे गुरमुख प्यारियो श्री गुजरी जेदे बड़े वड्डे भाग हन
तट बैठ पे लोकत नंदन को
तट तो भाव है लागे बैठ के देखदे हन अपने पुत्र नूं वेखदे हन
बोलत है बत रावण को।
ते गुरमुख प्यारियो गल्लां करी दियां जिवें बच्चे ਜਿਵੇਂ ਬੱਚੇ ਨੂੰ ਆਪਾਂ ਛੋਟਾ ਬੱਚਾ ਅੱਗੋਂ ਬੋਲਦਾ ਤੇ ਨਹੀਂ ਪਰ ਮਾਂ ਫਿਰ ਵੀ ਬੜੀਆਂ ਉਹਦੇ ਨਾਲ ਗੱਲਾਂ ਕਰਦੀ ਭਾਵੇਂ ਉਹ ਨਾ ਬੋਲੇ ਤੇ ਮਾਂ ਫਿਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਮੇਰਾ ਸੋਹਣਾ ਮੇਰਾ ਪੁੱਤ ਤੂੰ ਐਂ ਕਰੇਗਾ ਤੂੰ ਐਂ ਕਰੇਗਾ ਨਾ ਬੋਲੇ ਮਾਂ ਆਪਣੇ ਦਿਲ ਦੇ ਵਲਵਲੇ ਫਿਰ ਵੀ ਜਾਹਰ ਕਰੀ ਜਾਂਦੀ ਹੈ।
ਲਾਲਤ ਹੈ ਅਭਿਨੰਦਨ ਕੋ
ਏਦਾਂ ਗੁਰਮੁਖ ਪਿਆਰਿਓ ਜੋ ਆਨੰਦਦਾਇਕ ਪੁੱਤਰ ਹੈ ਸੁਖ ਦੇਣ ਵਾਲਾ ਹੈ ਉਸ ਨਾਲ ਲਾਡ ਕਰਦੀ ਹੈ ਮਾਤਾ।
ਮਾਤ ਦਿਸ਼ਾ ਪੇਖ ਕੈ ਮੁਸਕਾਵਤ
ਜਦੋਂ ਵੀ ਕਦੇ ਮਾਤਾ ਦੇ ਵੱਲ ਵੇਖ ਕੇ ਗੋਬਿੰਦ ਰਾਏ ਜੀ ਮੁਸਕਰਾਉਂਦੇ ਹਨ ਜਦੋਂ ਕਦੇ ਵੀ ਗੁਰਮੁਖ ਪਿਆਰਿਓ ਹੱਸਦੇ ਹਨ।
ਰੱਖਾ ਹੈ ਧਰਮ ਜੋ ਹਿੰਦੂਨ ਕੋ
ਉਹ ਗੋਬਿੰਦ ਰਾਏ ਜਿਹੜੇ ਹਿੰਦੂਆਂ ਦਾ ਜਿਹੜਾ ਧਰਮ ਹੈ ਉਸ ਨੂੰ ਗੁਰਮੁਖ ਪਿਆਰਿਓ ਸਲਾਮਤ ਰੱਖਣਗੇ ਬਰਕਰਾਰ ਰੱਖਣਗੇ ਰਾਖੀ ਕਰਨਗੇ। ਕਦੀ ਕਹਿੰਦੇ ਇਹਨਾਂ ਨੂੰ ਗੋਦੀ ਵਿਚ ਚੁੱਕ ਕੇ ਤੇ ਏਦਾਂ ਦੁਲਾਰ ਕਰਦੇ ਹਨ।
ਸ੍ਰੀ ਜਗ ਬੰਧਨ ਕੋ
ਜਿਹੜੇ ਸੁੰਦਰ ਨੇ ਅਤੇ ਸਾਰੇ ਜਗ ਦੇ ਬੰਧਨੀਏ ਹਨ ਸਾਰਾ ਸੰਸਾਰ ਜਿੰਦਾ ਨੂੰ ਬੰਧਨਾ ਕਰਦਾ ਹੈ।
ਮਾਸ ਬਤੀਤ ਪਏ
ਏਦਾਂ ਗੁਰਮੁਖ ਪਿਆਰੇ ਉਹ ਕਈ ਮਹੀਨੇ ਜਿਹੜੇ ਹੈ ਨਾ ਹੁਣ ਬਤੀਤ ਹੋ ਗਏ ਦਿਨਾਂ ਤੋਂ ਮਹੀਨਿਆਂ ਦੇ ਵਿਚ ਹੁਣ ਉਹਨਾਂ ਦੀ ਜਿਹੜੀ ਆਯੂ ਹੈ ਆ ਗਈ ਹੈ।
ਸੁਤ ਕੋ ਸੁਖ ਦੇਖਤ ਸ੍ਰੀ ਗੁਜਰੀ
ਏਦਾਂ ਕਹਿੰਦੇ ਉਹ ਆਪਣੇ ਪੁੱਤਰ ਦਾ ਸੁਖ ਵੇਖਦੇ ਨੇ ਪੁੱਤਰ ਦਾ ਜੋ ਬੱਚੇ ਦਾ ਆਨੰਦ ਹੁੰਦਾ ਹੈ ਉਸ ਨੂੰ ਮਾਣਦੇ ਹਨ।
ਗੋਬਿੰਦ ਨਾਮ ਸਮਾਨ ਸਰੂਪ,
ਕਿੱਦਾਂ ਦੇ ਕਹਿੰਦੇ ਨੇ ਗੋਬਿੰਦ ਉਹਨਾਂ ਦਾ ਨਾਮ ਹੈ ਤੇ ਗੋਬਿੰਦ ਵਰਗਾ ਹੀ ਸਰੂਪ ਹੈ। ਗੋਬਿੰਦ ਭਗਵਾਨ ਕ੍ਰਿਸ਼ਨ ਨੂੰ ਵੀ ਆਖਿਆ ਜਾਂਦਾ ਨਾ, ਗੋਬਿੰਦ ਉਹਨਾਂ ਦਾ ਨਾਮ ਹੈ ਤੇ ਗੋਬਿੰਦ ਵਰਗਾ ਭਗਵਾਨ ਕ੍ਰਿਸ਼ਨ ਦੇ ਨਾਲ ਇੱਥੇ ਭਾਈ ਜੀ ਨੇ ਤੁਲਨਾ ਦਿੱਤੀ ਹੈ।
ਤਿੰਨ ਕੋ ਭੇਖ ਜੋ ਜਸੁਦਾ ਗੁਜਰੀ,
ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਵੇਖ ਕੇ ਜਿਵੇਂ ਭਗਵਾਨ ਕ੍ਰਿਸ਼ਨ ਨੂੰ ਵੇਖ ਕੇ ਜਸੁਦਾ ਗੁਜਰੀ, ਜਸੁਦਾ ਜਿਹੜੀ ਮਾਤਾ ਭਗਵਾਨ ਕ੍ਰਿਸ਼ਨ ਆ ਉਹਨਾਂ ਦੀ ਜਾਤ ਹੀ ਗੁਜਰ ਆ। ਗੁਜਰ ਗਵਾਲਿਆਂ ਨੂੰ ਕਹਿੰਦੇ ਸੀ ਜਿਹੜੇ ਗਾਵਾਂ ਮੱਝਾਂ ਰੱਖਦੇ ਸਨ, ਤੇ ਉਹ ਗਾਵਾਂ ਮੱਝਾਂ ਰੱਖਦੇ ਸਨ ਤੇ ਜਸਦਾ ਮਾਤ ਜਿਹੜੀ ਉਹ ਗੁਜਰੀ ਹੈ। ਤੇ ਇੱਥੇ ਗੁਜਰੀ ਸ਼ਬਦ ਨੂੰ ਇਸ ਛੰਦ ਦੇ ਚਾਰ ਜਗ੍ਹਾ ਵਰਤਿਆ ਅਖੀਰ ਦੇ ਵਿੱਚ, ਤੇ ਹਰ ਵਾਰ ਗੁਜਰੀ ਸ਼ਬਦ ਦਾ ਭਾਈ ਜੀ ਨੇ ਵੱਖੋ ਵੱਖਰਾ ਅਰਥ ਕੀਤਾ। ਪਹਿਲੇ ਪਦ ਦਾ ਅਰਥ ਮਾਤਾ ਗੁਜਰੀ ਜੀ, ਦੂਜੇ ਹੁਣ ਪਦ ਦਾ ਅਰਥ ਗੁਰਮੁਖ ਪਿਆਰਿਓ ਉਹ ਜਸੁਦਾ ਮਾਤ ਗੁਜਰੀ ਜੋ ਭਗਵਾਨ ਕ੍ਰਿਸ਼ਨ ਦੀ ਮਾਤਾ ਹੈ।
ਦੇਖ ਪ੍ਰਤੱਖ ਪ੍ਰਤਾਪ ਮਹਾਨ,
ਇਦਾਂ ਗੁਰਮੁਖ ਪਿਆਰਿਓ ਪ੍ਰਤੱਖ ਜੋ ਪ੍ਰਤਾਪ ਹੈ ਵੇਖ ਕੇ,
ਸ਼ਤਰੂਆਂ ਨਾ ਕੈਸੇ ਰੱਖਿਆ ਗੁਜਰੀ,
ਤੇ ਉਹ ਜਿਹੜੇ ਸ਼ਤਰੂ ਨੇ ਹੁਣ ਜਦੋਂ ਪ੍ਰਤੱਖ ਪ੍ਰਤਾਪ ਵੇਖਣਗੇ ਕਲਗੀ ਧਰ ਦਾ, ਕਹਿੰਦੇ ਵੇਖੋ ਉਹਨਾਂ ਦੇ ਉੱਤੇ ਕੀ ਗੁਜਰੀ ਗਈ। ਇਹ ਤੀਜੇ ਗੁਜਰੀ ਸ਼ਬਦ ਦਾ ਅਰਥ ਹੈ ਵੀ ਗੁਜਰੀ ਕੀ, ਪਹਿਲੇ ਦਾ ਮਾਤਾ ਗੁਜਰੀ ਨਾਮ ਹੈ, ਦੂਜੇ ਦਾ ਗੁਜਰੀ ਜਾਤ ਹੈ, ਤੀਜੀ ਗੁਜਰੀ ਉਹਨਾਂ ਆਖਿਆ ਵੀ ਉਹਨਾਂ ਦੇ ਸਿਰ ਤੇ ਕੀ ਗੁਜਰੇਗੀ, ਉਹਨਾਂ ਦੇ ਸਿਰ ਤੇ ਉਹਨਾਂ ਦੇ ਨਾਲ ਹੁਣ ਕੀ ਬੀਤੇਗੀ ਜਦੋਂ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਵਧੇਗਾ।
ਗੌਰਵਤਾ ਗੈਰਸੀ ਜਿਨ ਕੀ,
ਜਿਨ੍ਹਾਂ ਦੀ ਗੌਰਵਤਾ ਪਹਾੜਾਂ ਦੇ ਵਰਗੀ ਸੀ, ਗਿਰ ਮਹਿਣੇ ਪਹਾੜ, ਜਿਨ੍ਹਾਂ ਰਾਜਿਆਂ ਦੀ ਗੌਰਵਤਾ ਪਹਾੜਾਂ ਦੇ ਸਮਾਨ ਅਚਲ ਸੀ, ਅਡੋਲ ਸੀ ਜਿਨ੍ਹਾਂ ਦੀ।
ਰੰਚਕ ਪੀਰਾ ਸਭੀ ਗੁਜਰੀ,
ਉਹ ਕਹਿੰਦੇ ਹੁਣ ਰੰਚਕ ਮਾਤਰ ਵੀ ਨਹੀਂ ਰਹੇਗੀ, ਸਭੀ ਗੁਜਰੀ, ਗੁਜਰੀ ਤੋਂ ਭਾਵ ਜਿਵੇਂ ਗੁਜਰ ਗਈ, ਭਾਵ ਚਲੀ ਗਈ, ਉਹ ਹੁਣ ਚਲੀ ਜਾਵੇਗੀ। ਇੱਦਾਂ ਗੁਰਮੁਖ ਪਿਆਰੇ ਉਹ ਗੋਦੀ ਵਿਚ ਬੈਠੇ ਹੋਏ ਨੇ ਅਤੇ ਮੁਸਕਰਾਉਂਦੇ ਪਏ ਹਨ।
ਪ੍ਰਿਅੰਕ ਬੈਠਣ ਲੱਗੇ,
ਫਿਰ ਹੌਲੀ ਹੌਲੀ ਜਦੋਂ ਮਹੀਨੇ ਕਾਫੀ ਬਤੀਤ ਹੋ ਗਏ, ਉਮਰ ਵਧਣ ਲੱਗੀ, ਹੁਣ ਬਹਿਣ ਪ੍ਰਿਅੰਕ ਦੇ ਉੱਤੇ, ਗੋਦੀ ਦੇ ਵਿਚੋਂ ਉਹਨਾਂ ਨੂੰ ਪ੍ਰਿਅੰਕ ਦੇ ਉੱਤੇ ਪਲੰਘ ਉੱਤੇ ਪਾ ਦਿੰਦੇ ਨੇ, ਕੋਈ ਪਿੱਛੇ ਲੱਕ ਦੇ ਸਰਾਣਾ ਲਾ ਕੇ, ਚਾਰ ਚੁਫੇਰੇ ਸਰਾਣੇ ਰੱਖ ਕੇ ਤੇ ਇੱਦਾਂ ਬਿਠਾ ਦਿੰਦੇ ਹਨ।
ਹੱਥਨ ਕੋ ਤਰ ਕਾ ਬਲ ਪਾਏ,
ਤੇ ਹੌਲੀ ਹੌਲੀ ਹੁਣ ਹੱਥਾਂ ਦਾ ਜ਼ੋਰ ਲਾ ਕੇ, ਪੈਰਾਂ ਦਾ ਜ਼ੋਰ ਲਾ ਕੇ
ਸਰ ਕਾਨ ਕਸ਼ੂ ਆ ਗਏ,
ਤੇ ਗੁਰਮੁਖ ਪਿਆਰੇ ਉਹ ਹੌਲੀ ਹੌਲੀ ਅੱਗੇ ਸਰਕਣ ਲੱਗੇ ਨੇ, ਭਾਵ ਜਿਵੇਂ ਬੱਚੇ ਪਹਿਲਾਂ ਬੈਠਦੇ ਨੇ ਫਿਰ ਰਿੜਦੇ ਨੇ, ਹੁਣ ਗੋਬਿੰਦ ਰਾਏ ਜੀ ਪਹਿਲਾਂ ਬੈਠਣ ਲੱਗੇ ਨੇ, ਹੁਣ ਗੁਰਮੁਖ ਪਿਆਰੇ ਉਹ ਹੱਥਾਂ ਪੈਰਾਂ ਨਾਲ ਬਲ ਲਾ ਕੇ, ਜ਼ੋਰ ਲਾ ਕੇ ਜ਼ਮੀਨ ਉੱਤੇ ਸਰਕਦੇ ਹਨ, ਰਿੜਨ ਲੱਗੇ ਹਨ।
ਤੰਦ ਹੋ ਗਏ ਜੋਗ ਸੁੰਦਰ ਸੋਹਤ,
ਤੇ ਦੋ ਕਹਿੰਦੇ ਹੁਣ ਨਿੱਕੇ ਨਿੱਕੇ ਜਿਹੜੇ ਦੰਦ ਆ ਨਾ, ਜਿਵੇਂ ਬੱਚਿਆਂ ਦੇ ਪਹਿਲੇ ਅਗਲੇ ਦੋ ਦੰਦ ਨਿਕਲਦੇ ਨੇ, ਉਹ ਦੋ ਦੰਦ ਜਿਵੇਂ ਹੁਣ ਉੱਗੇ ਨੇ ਹਨ ਜੀ।
ਹੋਠਨ ਸਾਥ ਮਹਾ ਦੁੱਤੀ ਜਾਗੇ,
ਤੇ ਲਾਲ ਲਾਲ ਬੁੱਲੀਆਂ ਨੇ ਹਜੂਰ ਦੀਆਂ, ਉਹਨਾਂ ਦੇ ਵਿੱਚ ਉਹ ਜਿਹੜੇ ਦੋ ਦੰਦ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਕਿਸ ਤਰ੍ਹਾਂ ਲੱਗਦੇ ਹਨ।
ਮਾਨੋ ਪਰਵਾਲ ਕੇ ਸੰਪਟ ਮੈਂ ਇਹੋ,
ਪਰਵਾਲ ਇੱਕ ਤਰ੍ਹਾਂ ਦਾ ਇੱਕ ਨਾਗ ਹੁੰਦਾ ਪਰਵਾਲ, ਜਿਹਨੂੰ ਮੂੰਗਾ ਵੀ ਆਖ ਦਿੰਦੇ ਨੇ, ਜਿਵੇਂ ਨੀਲਮ ਹੁੰਦਾ ਮੂੰਗਾ ਹੁੰਦਾ, ਇਹ ਜਿਹੜਾ ਮੂੰਗਾ ਵਾ ਨਾ ਲਾਲ ਸੁਰਖ ਰੰਗ ਦਾ ਹੁੰਦਾ, ਇਹਦੇ ਇਦਾਂ ਲੱਗਦਾ ਵੀ ਜਿਵੇਂ ਪਰਵਾਲ ਦਾ ਸੰਪਟ ਦਿੱਤਾ ਹੋਵੇ।
ਇਹ ਹੀਰ ਸਰੀਖ ਪਯੁਖ ਮੈਂ ਪਾਗੇ,
ਇਦਾਂ ਲੱਗਦਾ ਵੀ ਜਿਵੇਂ ਜਿਹੜੇ ਦੋ ਹੀਰੇ ਹੋਣ ਵਿੱਚ ਪੈ, ਥੱਲੇ ਵੀ ਪਰਵਾਲ ਪਿਆ ਹੋਵੇ ਤੇ ਉੱਤੇ ਵੀ ਪਰਵਾਲ ਪਿਆ ਹੋਵੇ, ਉਹ ਜਿਹੜਾ ਮੂੰਗਾ ਤੇ ਵਿੱਚ ਦੋ ਹੀਰੇ ਪਏ ਹੋਣ, ਇਦਾਂ ਥੱਲੇ ਵੀ ਲਾਲ ਬੁੱਲੀਆਂ ਹਨ, ਉੱਪਰ ਵੀ ਬੁੱਲ ਹੈ ਲਾਲ, ਉਹਨਾਂ ਦੋਵਾਂ ਲਾਲ ਬੁੱਲੀਆਂ ਦੇ ਵਿੱਚ ਜਿਹੜੇ ਦੋ ਦੰਦ ਇਦਾਂ ਜਾਪਦੇ ਨੇ ਜਿਵੇਂ ਮੂੰਗੇ ਦੇ ਵਿੱਚ ਦੋ ਹੀਰੇ ਪਏ ਹੋਣ, ਸੰਪਟ ਦਿੱਤਾ ਹੋਵੇ ਮੂੰਗਿਆਂ ਦਾ ਹੀਰੇ ਨੂੰ, ਤੇ ਸੰਪਟ ਗੁਰਮੁਖ ਪਿਆਰਿਓ ਉਹਨੂੰ ਕਿਹਾ ਜਾਂਦਾ। ਸੰਪਟ ਪਾਠ ਵੀ ਹੁੰਦੇ ਨੇ, ਜਿਹੜੇ ਵੈਦ ਲੋਕ ਨੇ ਮਹਾਂਪੁਰਸ਼ ਮੈਂ ਜਦੋਂ ਸਵਾਮੀ ਜੀ ਮਹਾਂਪੁਰਸ਼ਾਂ ਕੋਲ ਪੜ੍ਹਦਾ ਸਾਂ, ਬੜੇ ਬੜੇ ਵੈਦਾਂ ਦੇ ਕੋਲ ਜਾਣ ਦਾ ਮੌਕਾ ਮਿਲਿਆ। ਗੋਬਿੰਦ ਸਦਨ ਅਸੀਂ ਗਏ, ਸ੍ਰੀ ਦਸਮ ਗ੍ਰੰਥ ਸਾਹਿਬ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ। ਬਹੁਤ ਬਹੁਤ ਉੱਥੇ ਪ੍ਰੋਫੈਸਰ ਆਏ, ਸਾਰਾ ਉਦਾਸੀ ਪੰਥ ਉੱਥੇ ਇਕੱਤਰ ਹੋਇਆ। ਉੱਥੇ ਬੜੇ ਬੜੇ ਵੱਡੇ ਵੈਦ ਆਏ, ਬਹੁਤ ਬਹੁਤ ਵੱਡੇ, ਜਿਨ੍ਹਾਂ ਦਾ ਪਤਾ ਹੀ ਨਹੀਂ, ਗੁਪਤੀ ਜਿਹੜੇ ਸੰਸਾਰ ਤੇ ਵਿਚਰਦੇ ਨੇ। ਉਹਨਾਂ ਵੈਦਾਂ ਨੂੰ ਗੁਰਮੁਖ ਪਿਆਰਿਓ ਪਤਾ ਹੁੰਦਾ ਵੀ ਸੰਪਟ ਕਿਹਨੂੰ ਕਿਹਾ ਜਾਂਦਾ। ਇੱਕ ਚੀਜ਼ ਥੱਲੇ ਰੱਖ ਕੇ ਤੇ ਦੂਜੀ ਵਸਤੂ ਉਹਦੇ ਵਿੱਚ ਰੱਖੀ ਜਾਂਦੀ ਜਿਹਨੂੰ ਸੰਪਟ ਦੇਣਾ, ਉੱਤੇ ਫੇਰ ਉਹਦੇ ਉਹ ਵਸਤੂ ਰੱਖ ਦਿੱਤੀ ਜਾਂਦੀ ਹੈ ਤੇ ਇੱਦਾਂ ਉਹਨੂੰ ਸੰਪਟ ਦਿੰਦੇ ਨੇ। ਤੇ ਸੰਪਟ ਪਾਠ ਵੀ ਕਰਦੇ ਹਨ ਨਿਰਮਲੇ ਸਾਧੂ, ਉਦਾਸੀ ਵੀ ਪਹਿਲਾਂ ਕਰਦੇ ਸਨ। ਇੱਕ ਸ਼ਬਦ ਰੱਖ ਲਿਆ ਜਾਂਦਾ ਸੀ ਸੰਪਟ ਵਾਸਤੇ, ਕੋਈ ਵੀ ਸ਼ਬਦ, ਜਿਵੇਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਇੱਕ ਹਮਾਰਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ। ਇਹ ਸ਼ਬਦ ਦਾ ਸੰਪਟ ਲਾਉਣਾ ਤੇ ਅਖੰਡ ਪਾਠ ਚੱਲਦੇ ਸੀ ਕਈ ਕਈ ਦਿਨਾਂ ਤੱਕ, 7 ਦਿਨਾਂ ਤੱਕ ਤਕਰੀਬਨ ਉਹ ਅਖੰਡ ਪਾਠ ਚੱਲਦਾ ਜਿਹਦਾ ਸੰਪਟ ਲਾਉਣਾ ਆਵੇ। ਹੁਣ ਮੂਲ ਮੰਤਰ ਨੂੰ ਪੜ੍ਹਨ ਤੋਂ ਪਹਿਲਾਂ ਇਹ ਸ਼ਬਦ ਪੜ੍ਹਨਾ, ਉਠ ਸੁਖੀਆ ਬੈਠ ਸੁਖੀਆ, ਜਦੋਂ ਮੂਲ ਮੰਤਰ ਮੁੱਕ ਗਿਆ ਫੇਰ ਇਹਨੂੰ ਪੜ੍ਹਨਾ, ਫੇਰ ਅੱਗੋਂ ਦੂਜਾ ਸ਼ਬਦ ਸ਼ੁਰੂ ਹੋਇਆ, ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ। ਜਦੋਂ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਅਖੀਰ ਉੱਤੇ ਗੁਰੂ ਨਾਨਕ ਸਾਹਿਬ ਦਾ ਨਾਮ ਆ ਗਿਆ ਤੇ ਉਹ ਨਾਨਕ ਨਾਮ ਤੋਂ ਬਾਅਦ ਫੇਰ ਸ਼ਬਦ ਪੜ੍ਹਨਾ, ਉਠਤ ਸੁਖੀਆ ਬੈਠਤ ਸੁਖੀਆ, ਇਹਨੂੰ ਕਹਿੰਦੇ ਨੇ ਵੀ ਇਹ ਸੰਪਟ ਦਾ ਪਾਠ ਹੈ। ਉਸ ਸ਼ਬਦ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਸ਼ਬਦ ਆਏ ਨੇ, ਮੂਲ ਮੰਤਰ ਜਿੱਥੇ ਵੀ ਮੁੱਕ ਜਾਂਦਾ ਵਾ ਸ਼ਬਦ, ਉਨੀ ਵਾਰ ਉਸ ਸ਼ਬਦ ਨੂੰ ਪੜ੍ਹਨਾ, ਇਹਨੂੰ ਕਹਿੰਦੇ ਵੀ ਸੰਪਟ ਪਾਠ ਕੀਤਾ ਗਿਆ। ਸੋ ਇਹ ਭਾਈ ਸੰਤੋਖ ਸਿੰਘ ਜੀ ਨੇ ਸੰਪਟ ਦੀ ਤਸ਼ਬੀਹ ਦਿੱਤੀ ਹੈ ਵੀ ਸੰਪਟ ਉਹਨੂੰ ਕਹਿੰਦੇ ਨੇ ਵੀ ਉੱਪਰ ਵੀ ਚੀਜ਼ ਹੋਵੇ ਤੇ ਥੱਲੇ ਵੀ ਉਹ ਵਸਤੂ ਹੋਵੇ। ਇਹ ਕਹਿੰਦੇ ਨੇ ਉੱਪਰ ਵੀ ਮੂੰਗਾ ਥੱਲੇ ਵੀ ਮੂੰਗਾ ਤੇ ਵਿੱਚ ਦੋ ਹੀਰੇ ਰੱਖੇ ਹੋਣ, ਉੱਪਰ ਵੀ ਹਜ਼ੂਰ ਦੀਆਂ ਜਿਹੜੀਆਂ ਲਾਲ ਸੁਰਖ ਬੁੱਲੀਆਂ ਗੁਰਮੁਖ ਪਿਆਰਿਓ, ਤੇ ਵਿੱਚ ਦੋਵਾਂ ਬੁੱਲੀਆਂ ਦੇ ਦੋ ਜਿਹੜੇ ਦੰਦ ਨੇ ਉਹ ਇਦਾਂ ਲੱਗਦੇ ਨੇ ਜਿਵੇਂ ਹੀਰਿਆਂ ਨੂੰ ਮੂੰਗੇ ਦਾ ਸੰਪਟ ਦਿੱਤਾ ਹੋਵੇ।
ਭਯੁਖ ਮੈਂ ਪਾਗੇ,
ਤੇ ਇਦਾਂ ਲੱਗਦੇ ਉਹ ਹੀਰੇ ਇਦਾਂ ਨਹੀਂ, ਜਿਵੇਂ ਅੰਮ੍ਰਿਤ ਦੇ ਵਿੱਚ ਭਿੱਜੇ ਹੋਏ ਹੀਰੇ ਹੋਣ।
ਕੰਤ ਹਸੰਤ ਬੇਲੋਕਤ ਹੈ,
ਇਦਾਂ ਗੁਰਮੁਖ ਪਿਆਰੇ ਉਹ ਹੱਸਦੇ ਨੇ ਖੇਡਦੇ ਨੇ ਜਦੋਂ ਇੱਕ ਦੂਜੇ ਵੱਲ ਬਾਲ ਰੂਪ ਵਿੱਚ ਹੀ ਉਹ ਵੇਖਦੇ ਹਨ। ਇੱਦਾਂ ਰਿੜ ਰਿੜ ਕੇ ਸਾਰੇ ਵਿਹੜੇ ਦੇ ਵਿੱਚ ਫਿਰ ਕੇ ਆ ਜਾਂਦੇ ਹਨ।
ਕਾਰ ਗੁਲਾਬ ਗਲੀਚਨ ਪਹਿ,
ਬਹੁਤ ਸੁੰਦਰ ਜਿਹੜੇ ਗਲੀਚੇ ਨੇ ਜਿਨ੍ਹਾਂ ਦੇ ਉੱਤਰ ਜੇ ਗੁਲਾਬੀ ਜਿਨ੍ਹਾਂ ਦੇ ਰੰਗ ਹਨ।
ਪਦ ਚਦ ਰੂਪਨ ਕੋ ਨਨਕ ਕਾਵੈ,
ਤੇ ਗੁਰਮੁਖ ਪਿਆਰਿਓ ਜਦੋਂ ਪੈਰ ਰੱਖਦੇ ਨੇ ਥੋੜਾ ਜਿਹਾ ਅੱਗੇ ਰਿੜਦੇ ਨੇ, ਪੈਰਾਂ ਦੇ ਵਿੱਚ ਪਾਈਆਂ ਹੋਈਆਂ ਉਹ ਜਿਹੜੇ ਕੜੇ ਬੱਚਿਆਂ ਦੇ ਪਾਉਂਦੇ ਨੇ ਸੋਨੇ ਦੇ, ਉਹਨਾਂ ਦੀ ਆਵਾਜ਼ ਆਉਂਦੀ ਹੈ।
ਇਸ ਰੀਤ ਬਤੀਤ ਪਾਏ ਦਿਨ ਕੇਤਕ,
ਇਸ ਰੀਤ ਦੇ ਨਾਲ ਗੁਰਮੁਖ ਪਿਆਰਿਓ ਕਈ ਦਿਨ ਬਤੀਤ ਹੋ ਗਏ, ਬਚਪਨ ਦੇ ਵਿੱਚੋਂ ਦੀ ਲੰਘ ਰਹੇ ਨੇ। ਬੜਾ ਦੇਖੋ ਕਿੱਡਾ ਖੂਬਸੂਰਤ ਚਿਤਰਨ ਕੀਤਾ, ਤਸਵੀਰ ਖਿੱਚੀ ਹੈ ਭਾਈ ਸੰਤੋਖ ਸਿੰਘ ਜੀ ਨੇ। ਕਹਿੰਦੇ ਏਦਾਂ ਬਚਪਨ ਦੀਆਂ ਦਹਲੀਜ਼ਾਂ ਨੂੰ ਪਾਰ ਕਰਦੇ ਪਏ ਹਨ।
ਮੈਂ ਤਾਂ ਪਾਇਆ ਨਾ ਮੈਂ ਤਾਂ ਜ਼ੋਰ ਪਰਿਓ,
ਤੇ ਜਦੋਂ ਕਹਿੰਦੇ ਹੌਲੀ ਹੌਲੀ ਹੁਣ ਗੁਰਮੁਖ ਪਿਆਰਿਓ ਪੈਰਾਂ ਦੇ ਵਿੱਚ ਜ਼ੋਰ ਭਰਿਆ ਹੈ,
ਆਪ ਖਰੇ ਅਵਲੰਭਣਾ,
ਤੇ ਹੁਣ ਆਪ ਹੀ ਇੱਕ ਦਿਨ ਰਿੜਦਿਆਂ ਰਿੜਦਿਆਂ ਉੱਠ ਕੇ ਖਲੋ ਗਏ ਬਿਨਾਂ ਆਸਰੇ ਤੋਂ। ਤੇ ਜਦੋਂ ਬੱਚਾ ਪਹਿਲੀ ਵਾਰ ਖਲੋਂਦਾ ਤੇ ਮਾਂ ਫਿਰ ਕਿੰਨੀ ਖੁਸ਼ ਹੁੰਦੀ ਵੀ ਮੇਰਾ ਪੁੱਤ ਅੱਜ ਖਲੋ ਗਿਆ, ਮੇਰਾ ਪੁੱਤ ਹੁਣ ਖਲੋਣ ਲੱਗ ਪਿਆ। ਇੱਕ ਦਿਨ ਰਿੜਦਿਆਂ ਰਿੜਦਿਆਂ ਗੋਬਿੰਦ ਰਾਏ ਜੀ ਆਪੇ ਹੀ ਕਹਿੰਦੇ ਆਪਣੇ ਪੈਰਾਂ ਤੇ ਬਿਨਾਂ ਅਲੰਬ ਤੋਂ ਭਾਵ ਬਿਨਾਂ ਆਸਰੇ ਤੋਂ ਖਲੋ ਗਏ ਹਨ।
ਚਰਨਾ ਬੁਝ ਚਾਏ ਅਗਾਰੀ ਤਰਿਓ,
ਤੇ ਚਰਨਾ ਆਬੁਝ ਆਬੁਝ ਮੈਨੇ ਕਮਲ ਫੂਲ, ਕਹਿੰਦੇ ਚਰਨ ਕਮਲ ਜਿਹੜੇ ਨੇ ਉਹਨਾਂ ਨੂੰ ਫਿਰ ਇੱਕ ਲਾਂਗ ਇੱਕ ਪੈਰ ਅੱਗੇ ਰੱਖਿਆ ਹੈ।
ਜਾਣਤ ਖਾਨ ਨਾਮ ਕਹੇਤ,
ਏਦਾਂ ਗੁਰਮੁਖ ਪਿਆਰਿਓ ਗਰੀਬ ਨਵਾਜ ਪਾਤਸ਼ਾਹ, ਕਿਉਂਕਿ ਬਚਪਨ ਹੈ ਜਿਹੜੇ ਨਾਲ ਹੁਣ ਖੇਡਦੇ ਨੇ, ਜਿਹੜੇ ਨਾਲ ਖਡਾਉਂਦੇ ਨੇ ਸੇਵਕ, ਉਹ ਵੀ ਵੇਖ ਵੇਖ ਕੇ ਬੜੇ ਆਨੰਦਿਤ ਹੁੰਦੇ ਨੇ ਵੀ ਵੇਖੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਫਰਜੰਦ ਹਨ। ਤੇ ਬਾਲ ਰੂਪ ਵਿੱਚ ਹੀ ਗੁਰਮੁਖ ਪਿਆਰਿਓ ਪਰਮੇਸ਼ਰ, ਮੈਂ ਇੱਕ ਦਿਨ ਬੇਨਤੀ ਕੀਤੀ ਸੀ ਨਾ ਵੀ ਤਿੰਨ ਗੁਰੂ ਸਾਹਿਬਾਨ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਹੜਾ ਅਵਤਾਰ ਹੀ ਅਕਾਲ ਪੁਰਖ ਨੇ, ਜਿਨ੍ਹਾਂ ਨੇ ਜਨਮ ਹੀ ਗੁਰੂ ਰੂਪ ਦੇ ਵਿੱਚ ਗੁਰਮੁਖ ਪਿਆਰਿਓ ਉਤਾਰਿਆ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਤੇ ਅਵਤਾਰ ਹੀ ਇੱਕ ਅਨੋਖਾ ਅਵਤਾਰ ਹੈ। ਏਦਾਂ ਕੋਈ ਸੰਸਾਰ ਤੇ ਅਵਤਾਰ ਆਇਆ ਹੀ ਨਹੀਂ ਜਿੱਦਾਂ ਬਾਰਵਾਂ ਪਾਤਸ਼ਾਹ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਅਵਤਾਰ ਲਿਆ। ਕਲਗੀਧਰ ਪਾਤਸ਼ਾਹ ਜੀ ਏਦਾਂ ਗੁਰਮੁਖ ਪਿਆਰਿਓ ਇੱਕ ਦਿਨ ਹੁਣ ਤੁਰ ਪਏ ਹਨ।
ਇਨਾਮ ਕਹੇ ਤਗੜੀਰਨ ਕਰਿਓ,
ਪਤਾ ਲੱਗੇ ਮੈਨੂੰ ਗੁਰਮੁਖ ਪਿਆਰਿਓ ਜਦੋਂ ਤੁਰ ਪਏ ਤੇ ਹੁਣ ਤਰਖਾਨ ਨੇ ਵੇਖਿਆ ਵੀ ਵੱਡਾ ਘਰ ਹੈ ਤੇ ਉਹ ਸ਼ਰਧਾ ਭਾਵਨਾ ਰੱਖਦਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਦੇ ਘਰ ਦੇ ਉੱਤੇ। ਉਹਨੇ ਫਿਰ ਇੱਕ ਦਿਨ ਤਰਖਾਨ ਨੇ ਗਡੀਰਾ ਜਿਹੜਾ ਸੀ ਨਾ, ਜਿਹੜਾ ਬੱਚੇ ਜਿਦਨਾ ਫੜ ਕੇ ਨਿੱਕੇ ਨਿੱਕੇ, ਅੱਜ ਕੱਲ ਤੇ ਹੋਰ ਹੀ ਕਈ ਤਰ੍ਹਾਂ ਦੇ ਸਾਧਨ ਆ ਗਏ ਆ, ਵਾਕਰ ਕਈ ਕੁਝ ਇੰਗਲਿਸ਼ ਨਾਮ ਨੇ। ਉਦੋਂ ਪਹਿਲਾਂ ਤਰਖਾਨ ਨਿੱਕੇ ਨਿੱਕੇ ਗਡੀਰੇ, ਉਹਨਾਂ ਨੂੰ ਗਡੀਰਨ ਕਹਿ ਦਿੰਦੇ ਸਨ, ਦੋ ਪਹੀਏ ਤੇ ਅੱਗੇ ਉਹਦੇ ਤੀਜਾ ਲੱਗਾ ਹੁੰਦਾ ਸੀ ਨਿੱਕਾ ਜਿਹਾ ਪਹੀਆ, ਬੱਚਾ ਡਿੱਗਦਾ ਨਹੀਂ ਸੀ, ਉਹਦੇ ਆਸਰੇ ਤੁਰਿਆ ਜਾਂਦਾ ਸੀ, ਭੱਜਣ ਲੱਗ ਪੈਂਦਾ ਸੀ। ਉਹ ਪਟਨੇ ਵਿੱਚੋਂ ਫਿਰ ਇੱਕ ਤਰਖਾਨ ਨੇ ਉਹ ਗਡੀਰਨ ਲਿਆ ਕੇ ਬਣਾ ਕੇ, ਉਹਦੇ ਮਨ ਦੀ ਭਾਵਨਾ ਸੀ ਕੋਈ ਵੀ ਮੈਂ ਇਹ ਸੇਵਾ ਕਰਨ ਲੱਗਾ ਤੇ ਮੇਰੀ ਇਹ ਭਾਵਨਾ ਪੂਰੀ ਹੋਵੇ। ਬੜਾ ਉਹਨੇ ਚਾਹ ਦੇ ਨਾਲ ਗੋਬਿੰਦ ਰਾਏ ਜੀ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਫਰਜੰਦ ਲਈ ਉਹ ਗਡੀਰਨ ਬਣਾ ਕੇ ਲਿਆ ਕੇ ਦਿੱਤਾ ਹੈ। ਤੇ ਹੁਣ ਗੁਰਮੁਖ ਪਿਆਰੇ ਉਹਦੇ ਨਾਲ ਤੁਰਨ ਲੱਗ ਪਏ। ਹੋਰ ਕਹਿੰਦੇ ਸਮਾਂ ਬੀਤਿਆ, ਹੁਣ ਕੋਈ ਕੋਈ ਗੱਲ ਕਰਨ ਲੱਗ ਪਏ ਨੇ, ਕੋਈ ਕੋਈ ਉਹਨਾਂ ਦੀ ਰਸਨਾ ਦੇ ਵਿੱਚੋਂ ਬਚਨ ਨਿਕਲਦਾ ਹੈ।
ਤੇਰੇ ਪਰਮ ਪ੍ਰਿਆ ਮਾਧੁਰੀ ਰਸਾਲ ਕਰ,
ਤੇ ਬੜੇ ਤੋਤਲੇ ਤੋਤਲੇ ਬਚਨ ਕਰਦੇ ਨੇ ਪਰ ਬੜੇ ਮਾਧੁਰੀ ਹਨ, ਬੜੇ ਪਿਆਰੇ ਹਨ, ਬੜੇ ਰਸੀਲੇ ਹਨ।
ਨਾਨਕ ਤਨਹੀਨ ਕੀ ਅਨੇਕ ਪਾਏ ਭਾਰ ਜਾ,
ਤੇ ਗੁਰਮੁਖ ਪਿਆਰਿਓ ਬਣੀ ਜਿਹੜੇ ਸਨ ਬੜੇ ਬੜੇ ਹੋਰ ਧਨੀ ਜਿਹੜੇ ਲੋਕ ਸਨ, ਉਹਨਾਂ ਦੀਆਂ ਜਿਹੜੀਆਂ ਇਸਤਰੀਆਂ ਹਨ,
ਲਾਲਤ ਹੈ ਆਰ ਜਾ ਸਨੇਹ ਕੋ ਵਿਸਾਲ ਕਰ,
ਉਹ ਆਣ ਕੇ ਚੁੱਕ ਕੇ ਦੁਲਾਰ ਕਰਦੀਆਂ ਹਨ, ਪਿਆਰ ਕਰਦੀਆਂ ਹਨ, ਸਨੇਹ ਕਰਦੀਆਂ ਹਨ।
ਨੀਤੀ ਮਹਾਨ ਪਈ ਮਾਲਤੀ ਸਮਾਨ ਸਾਰੇ,
ਤੇ ਗੁਰਮੁਖ ਪਿਆਰਿਓ ਏਦਾਂ ਆ ਕੇ ਕਹਿੰਦੇ ਉਹ ਪਿਆਰ ਕਰਦੀਆਂ। ਗਰੀਬ ਨਵਾਜ ਪਾਤਸ਼ਾਹ ਜੀ ਉਹਨਾਂ ਬੱਚਿਆਂ ਦੇ ਨਾਲ ਹੁਣ ਹੌਲੀ ਹੌਲੀ ਜਿਹੜੇ ਉਹਨਾਂ ਪਟਨੇ ਸ਼ਹਿਰ ਵਿੱਚ ਰਹਿੰਦੇ ਸਨ ਖੇਡਣ ਲੱਗੇ ਨੇ, ਹੌਲੀ ਹੌਲੀ ਬਾਹਰ ਗਲੀਆਂ ਵਿੱਚ ਜਾਂਦੇ ਨੇ। ਇੱਕ ਦਿਨ ਬੱਚੇ ਇਕੱਠੇ ਹੋ ਕੇ ਆਏ, ਹੁਣ ਵੱਡੇ ਹੋ ਗਏ, ਤੁਰਨ ਫਿਰਨ ਜਦੋਂ ਲੱਗੇ ਤੇ ਉਹ ਕਹਿੰਦੇ ਵੀ ਚਲੋ ਸਾਡੇ ਬਾਗ ਵਿੱਚ ਚੱਲੀਏ, ਸਾਡੇ ਬਾਗ ਵਿੱਚ ਚੱਲੋ ਤੁਹਾਨੂੰ ਅਸੀਂ, ਕੋਈ ਕਹਿੰਦਾ ਮੇਰੇ ਬਾਗ ਵਿੱਚ ਚੱਲੋ, ਉੱਥੇ ਬੜੇ ਸੁੰਦਰ ਬ੍ਰਿਕਸ਼ ਨੇ, ਬੜੇ ਸੁੰਦਰ ਬੂਟੇ ਨੇ। ਮਾਂ ਦੇ ਕੋਲ ਆਏ ਵੀ ਮਾਤਾ ਮੈਂ ਅੱਜ ਬਾਗ ਵਿੱਚ ਜਾਣਾ, ਤੇ ਮਾਂ ਕਹਿੰਦੀ ਪੁੱਤ ਤੈਨੂੰ ਇਕੱਲੇ ਨੂੰ ਨਹੀਂ ਘੱਲਣਾ, ਆਪਣੇ ਮਾਮੇ ਨੂੰ ਨਾਲ ਲੈ ਜਾ ਤੇ ਫਿਰ ਤੂੰ ਚੱਲਿਆ ਜਾ। ਮਾਮਾ ਕਿਰਪਾਲ ਜੀ ਨੂੰ ਆਖਿਆ ਵੀ ਗੋਬਿੰਦ ਰਾਏ ਜੀ ਕਹਿੰਦੇ ਨੇ ਮੈਂ ਬਾਗਾਂ ਵਿੱਚ ਜਾਣਾ ਇਹਨਾਂ ਬੱਚਿਆਂ ਨਾਲ ਖੇਡਣ। ਵੱਡੇ ਬੱਚੇ ਸਨ ਉਹਨਾਂ ਨਾਲੋਂ, ਕੁਝ ਉਹਨਾਂ ਦੇ ਬਰਾਬਰ ਦੇ ਸਨ, ਜ਼ਿਆਦਾ ਵੱਡੇ ਸਨ ਉਮਰ ਵਿੱਚ ਉਹ। ਫਿਰ ਮਾਮਾ ਜੀ ਗੁਰਮੁਖ ਪਿਆਰੇ ਉਹ ਨਾਲ ਲੈ ਗਏ ਤੇ ਸਾਰੀ ਦਿਹਾੜੀ ਬਾਗ ਵਿੱਚ ਖੇਡਦੇ ਰਹਿ। ਬੜੇ ਸੁੰਦਰ ਉੱਥੇ ਫਲ ਸਨ, ਬਹੁਤ ਸੁੰਦਰ ਫੁੱਲ ਸਨ, ਕਈ ਕਈ ਤਰ੍ਹਾਂ ਦੇ ਰਸੀਲੇ ਉੱਥੇ ਅਨਾਰ ਸਨ, ਅੰਬਾਂ ਦੇ ਬੂਟੇ ਸਨ। ਸਾਰੀ ਦਿਹਾੜੀ ਖੇਡ ਕੇ ਤੇ ਸ਼ਾਮਾਂ ਨੂੰ ਫਿਰ ਉਹ ਘਰ ਆਏ। ਏਦਾਂ ਸਮਾਂ ਬਤੀਤ ਹੋਇਆ, ਹੁਣ ਬਾਹਰ ਅੰਦਰ ਜਾਂਦੇ ਨੇ, ਬੱਚਿਆਂ ਨਾਲ ਖੇਡਦੇ ਨੇ ਪਟਨੇ ਦੀਆਂ ਗਲੀਆਂ ਦੇ ਵਿੱਚ। ਤੇ ਗੁਰਮੁਖ ਪਿਆਰਿਓ ਇੱਕ ਦਿਨ ਇਹ ਵਿਚਾਰ ਬਣੀ, ਮਾਮਾ ਜੀ ਨੂੰ ਕਹਿਣ ਲੱਗੇ ਵੀ ਮਾਤਾ ਜੀ ਦੇ ਕੋਲ ਬੇਨਤੀ ਕਰੋ ਵੀ ਮੈਂ ਗੰਗਾ ਦੇ ਉੱਤੇ ਜਾਣਾ, ਗੰਗਾ ਵੇਖਣੀ ਹੈ, ਪਟਨੇ ਲਾਗੋਂ ਦੀ ਗੰਗਾ ਲੰਘਦੀ ਹੈ। ਤੇ ਗੁਰਮੁਖ ਪਿਆਰਿਓ ਫਿਰ ਮਾਮਾ ਜੀ ਨਾਲ ਗਏ ਤੇ ਗੰਗਾ ਦੇ ਉੱਤੇ ਬੇੜੀ ਦੇ ਵਿੱਚ ਜਾ ਕੇ ਬਹਿ ਗਏ। ਬੇੜੀ ਵਾਲੇ ਮਲਾਹ ਨੂੰ ਕਹਿੰਦੇ ਵੀ ਡੂੰਘੇ ਪਾਣੀ ਚ ਬੇੜੀ ਲੈ ਜਾ। ਉਹ ਡੂੰਘੇ ਪਾਣੀ ਚ ਲੈ ਗਿਆ, ਫਿਰ ਉਥੋਂ ਕਿਨਾਰੇ ਵੱਲ ਲੈ ਕੇ ਆਏ। ਬੱਚਿਆਂ ਨੇ ਕਿਨਾਰਿਆਂ ਤੇ ਛਾਲਾਂ ਮਾਰੀਆਂ, ਬੇੜੀ ਚ ਮਾਰੀਆਂ, ਫਿਰ ਦੂਜੇ ਕਿਨਾਰੇ ਲੈ ਆਏ। ਮਲਾਹ ਨੂੰ ਬਹੁਤ ਧਨ ਦਿੱਤਾ, ਪੈਸੇ ਦਿੱਤੇ, ਮਾਮਾ ਜੀ ਵੀ ਵਿੱਚ ਬੈਠੇ ਹੋਏ ਨੇ ਨਾਲ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਬੈਠੇ ਸਨ, ਜਲ ਦੇਵਤਾ ਉਛਲ ਉਛਲ ਕੇ ਪਵੇ ਵੀ ਬੈਠੇ ਨੇ ਤੇ ਮੈਂ ਵੀ ਕਿਸੇ ਤਰ੍ਹਾਂ ਚਰਨ ਸਪਰਸ਼ ਕਰ ਲਾਂ। ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਵਰਨ ਦੇਵਤੇ ਦੀ ਜਾਣ ਕੇ ਆਪਣਾ ਚਰਨ ਬੇੜੀ ਤੋਂ ਬਾਹਰ ਲਮਕਾ ਦਿੱਤਾ ਤੇ ਉਹ ਚਰਨਾਂ ਨੂੰ ਛੂਹਿਆ, ਉਹਨੇ ਆਪਣਾ ਸਰੀਰ ਧਾਰ ਕੇ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਆਪਣਾ ਵਜੂਦ ਬਣਾ ਕੇ ਜਲ ਦੇਵਤਾ ਆਇਆ, ਉਹਨੇ ਚਰਨਾਂ ਤੇ ਨਮਸਕਾਰ ਕੀਤੀ, ਫਿਰ ਆਪਣੇ ਰੂਪ ਵਿੱਚ ਹੀ ਹੋ ਗਿਆ। ਪਰ ਕਿਸੇ ਨੂੰ ਪਤਾ ਨਹੀਂ ਲੱਗਾ ਇਸ ਗੱਲ ਦਾ। ਜਦੋਂ ਸ਼ਾਮਾਂ ਪੈ ਗਈਆਂ ਤੇ ਮਾਤਾ ਗੁਜਰੀ ਨੂੰ ਇੱਕ ਸੇਵਕ ਨੂੰ ਭੇਜਿਆ ਵੀ ਸਵੇਰ ਦੇ ਗੋਬਿੰਦ ਰਾਏ ਜੀ ਗਏ ਨੇ, ਅਜੇ ਮੁੜ ਕੇ ਨਹੀਂ ਆਏ, ਛੇਤੀ ਕਰ, ਮੇਰਾ ਦਿਲ ਨਹੀਂ ਲੱਗਦਾ ਪਿਆ, ਉਹਨਾਂ ਨੂੰ ਬੁਲਾ ਕੇ ਲੈ ਕੇ ਆ। ਉਹ ਸੇਵਕ ਨੇ ਆ ਕੇ ਆਖਿਆ ਜੀ ਮਾਤਾ ਜੀ ਯਾਦ ਕਰਦੇ ਨੇ, ਮੈਨੂੰ ਉਹਨਾਂ ਆਖਿਆ ਨਾਲ ਲੈ ਕੇ ਆ। ਫਿਰ ਗੁਰਮੁਖ ਪਿਆਰੇ ਉਹ ਨਾਲ ਤੁਰ ਪਏ, ਘਰੇ ਚਲੇ ਗਏ। ਹੁਣ ਥੋੜੇ ਜੇ ਹੋਰ ਉਮਰ ਵਿੱਚ ਤੇ ਇਜ਼ਾਫਾ ਹੁੰਦਾ ਹੀ ਜਾਂਦਾ, ਵੱਡੇ ਹੁੰਦੇ ਹੀ ਜਾਂਦੇ ਨੇ। ਏਦਾਂ ਦਿਨੋ ਦਿਨ ਉਹਨਾਂ ਦੀ ਜਿਹੜੀ ਗੁਰਮੁਖ ਪਿਆਰਿਓ ਆਜੂ ਜਿਹੜੀ ਆ ਉਹ ਵੱਧਦੀ ਜਾਂਦੀ ਹੈ, ਖੇਡਦੇ ਮਲਦੇ ਹਨ। ਤੇ ਜਿਹੜੇ ਬੱਚੇ ਸ਼ਰਾਰਤਾਂ ਕਰਦੇ, ਸ਼ਰਾਰਤਾਂ ਵੀ ਕਰਦੇ ਸਨ, ਬੱਚੇ ਖੇਡਦੇ ਵੀ ਨੇ, ਕਿਉਂਕਿ ਬਚਪਨ ਹੈ। ਗੁਰੂ ਨਾਨਕ ਨੇ ਵੇਖੋ ਕੈਸਾ ਇਹ ਨਿਯਮ ਬਣਾਇਆ, ਗੁਰੂ ਕਦੇ ਨਿਯਮ ਤੋੜਦਾ ਨਹੀਂ, ਇਹ ਖਾਸ ਗੱਲ ਧਿਆਨ ਰੱਖਣ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਤੇ ਸਾਰਾ ਕਲਯੁਗ ਇੱਕੋ ਸਰੀਰ ਵਿੱਚ ਹੀ ਭੋਗ ਲੈਂਦੇ, ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਅਜਿੱਤੇ ਰੰਧਾਵੇ ਨੇ, ਗਰੀਬ ਨਵਾਜ, ਹੁਣ ਤੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਹੋ, ਦੁਬਾਰਾ ਤੁਹਾਡੇ ਦਰਸ਼ਨ ਕਦੋਂ ਹੋਣਗੇ? ਤੇ ਜਨਮ ਸਾਖੀ ਵਿੱਚ ਲਿਖਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਸੁਣ ਬੱਚਾ ਅਜਿੱਤਿਆ, ਕਲਯੁਗ ਦੀ ਸੁਨਿਆਰ ਜਾ, 432,000 ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ। ਇਹ ਸਾਰਾ ਕਲਯੁਗ ਮੈਂ ਆਪਣੇ ਅਵਤਾਰ ਧਾਰ ਧਾਰ ਕੇ ਭੋਗਾਂਗਾ, ਸਰੀਰ ਧਾਰ ਧਾਰ ਕੇ ਭੋਗਾਂਗਾ। ਜਿੰਨੀ ਜਿੰਨੀ ਉਮਰ ਸੀ ਬੰਦਿਆਂ ਦੀ, ਮਨੁੱਖਾਂ ਦੀ, ਸਤਿਗੁਰੂ ਵੀ ਗੁਰਮੁਖ ਪਿਆਰਿਓ ਓਨੀ ਓਨੀ ਉਮਰ ਲੈ ਕੇ ਮਨੁੱਖਾਂ ਦੇ ਵਾਂਗੂ ਹੀ ਦੁਨੀਆਂ ਦੇ ਉੱਤੇ ਆਏ, ਕਿਉਂਕਿ ਮਰਜ਼ਾਦਾ ਉਹਦੀ ਆਪਣੀ ਬਣਾਈ ਹੈ, ਆਪਣੀ ਬਣਾਈ ਮਰਜ਼ਾਦਾ ਨੂੰ ਸਤਿਗੁਰੂ ਕਦੇ ਭੰਗ ਨਹੀਂ ਕਰਦੇ, ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ 33 ਤੇ ਬਹਿ ਕੇ ਕਦੀ ਇਹ ਉਪਦੇਸ਼ ਦਿੱਤਾ ਸੀ ਗੁਰਮੁਖ ਪਿਆਰਿਓ? ਉਦਾਂ ਭਾਈ ਸੰਤੋਖ ਸਿੰਘ ਨੇ ਇਹ ਗੱਲ ਲਿਖੀ ਆ ਵੀ 33 ਤੇ ਨਹੀਂ ਬੈਠੇ, ਉਦਾਂ ਪ੍ਰਚਲਿਤ ਹੋ ਗਈ ਆ ਗੱਲ, ਇਹ ਸਾਰੇ ਪ੍ਰਚਾਰਕ ਇਹੋ ਹੀ ਕਹਿੰਦੇ ਨੇ ਵੀ 33 ਤੇ ਬੈਠੇ ਬੈਠੇ ਨਹੀਂ, ਉਹ ਕਹਿੰਦੇ 33 ਤੇ ਨਹੀਂ ਸਨ ਬੈਠੇ। ਇੱਕ ਰੇਤਾ ਦਾ ਬੜਾ ਵੱਡਾ ਕੜਾਇਆ ਸੀ, ਰੇਤਾ ਗਰਮ ਕੀਤੀ ਸੀ ਤੇ ਉਹਦੇ ਵਿੱਚ ਹੀ ਚੌਂਕੜਾ ਲਗਾ ਕੇ ਬੈਠੇ ਸਨ, ਤੇ ਉਹੀ ਰੇਤਾ ਜਿਹੜੀ ਸੀਸ ਵਿੱਚ ਪਾਈ ਜਾਂਦੀ ਸੀ, ਤਵੀ ਤੇ ਬੈਠੇ ਨਹੀਂ ਸਨ, ਖਲੋਤੇ ਸਨ, ਖਲਾਰਿਆ ਸੀ ਉਹਦੇ ਉੱਤੇ। ਆਪ ਜੀ ਨੇ ਸਰਵਣ ਕੀਤਾ, ਮੈਂ ਸਾਰਾ ਇਤਿਹਾਸ ਆਪ ਜੀ ਨੂੰ ਸੁਣਾਇਆ ਪਿਛਲੇ ਦਿਨੀ, ਤੇ ਹੁਣ ਸੁਣਾਉਂਦਿਆਂ ਸੁਣਾਉਂਦਿਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਆਪਾਂ 10ਵੇਂ ਰੂਪ ਤੱਕ ਗੁਰਮੁਖ ਪਿਆਰਿਓ ਪਹੁੰਚ ਗਏ ਆ। ਉਸ 10ਵੇਂ ਅਵਤਾਰ ਨੇ ਹੁਣ ਰੂਪ ਆਪਣਾ 10ਵਾਂ ਰੂਪ ਧਾਰਿਆ ਪਟਨੇ ਵਿੱਚ। ਪਾਤਸ਼ਾਹ ਜੀ ਕੇਲ ਕਰਦੇ ਨੇ, ਬੱਚਿਆਂ ਨਾਲ ਖੇਡਦੇ ਨੇ, ਬੜਾ ਜ਼ਿਆਦਾ ਪਿਆਰ ਬਣ ਗਿਆ, ਆਂਢੀ ਗਵਾਂਢੀ ਸੱਜਣ ਮਿੱਤਰ ਹੋਰ ਵੀ ਜਿਹੜੇ ਸਿੱਖ ਸੰਗਤ ਆ ਜਾਂਦੀ ਹੈ, ਸਾਰਿਆਂ ਦੇ ਨਾਲ ਗਰੀਬ ਨਵਾਜ ਦੁਲਾਰ ਕਰਦੇ ਨੇ, ਪਿਆਰ ਕਰਦੇ ਨੇ, ਇਸ ਤਰ੍ਹਾਂ ਖੇਡਦੇ ਹਨ।
ਅਨੇਕਾਂ ਖੇਲਣ ਖੇਲਤ,
ਅਨੇਕਾਂ ਭਾਂਤਾਂ ਦੇ ਨਾਲ ਖੇਲ ਖੇਲਦੇ ਹਨ।
ਡੋਲਤ ਡੋਲਤ ਮੰਦਿਰ ਮਾਹੀ,
ਏਦਾਂ ਗੁਰਮੁਖ ਪਿਆਰਿਓ ਕਦੀ ਕਿਸੇ ਘਰ ਦੇ ਵਿੱਚ, ਕਦੀ ਕਿਸੇ ਘਰ ਦੇ ਵਿੱਚ,
ਇੱਕ ਬਿਰਧਾ ਘਰ ਪਾਸ ਪਰੋਸਣ,
ਇੱਕ ਲਾਗੇ ਹੀ ਕਹਿੰਦੇ ਜਿਹੜੀ ਹਵੇਲੀ ਵਿੱਚ ਗਰੀਬ ਨਵਾਜ ਦਾ ਡੇਰਾ ਸੀ ਨਾ, ਇੱਕ ਬਿਰਧਾ ਮਾਈ ਉੱਥੇ ਪੜੋਸ ਵਿੱਚ ਹੀ ਰਹਿੰਦੀ ਹੈ, ਬੁੱਢੀ ਮਾਈ ਹੈ, ਬਿਰਧ ਉਹਦੀ ਅਵਸਥਾ ਹੋਈ ਹੈ।
ਖਿਜਾਵਤ ਹੈ ਘਰ ਤਾਂ ਹੀ
ਤੇ ਉਹਦੇ ਘਰ ਚਲੇ ਜਾਂਦੇ ਨੇ ਤੇ ਉਹਦੇ ਜਾ ਕੇ ਸਾਰੇ ਬੱਚੇ ਇਕੱਠੇ ਹੋ ਕੇ ਮੌਜ ਦੇ ਨਾਲ ਹੀ ਜਿਵੇਂ ਹੁਣ ਕੱਲੀ ਇਕਾਂਤ ਵਿਚ ਬੈਠੀ ਹੈ, ਨਾ ਉਹਦਾ ਕੋਈ ਧੀ ਹੈ ਨਾ ਪੁੱਤ ਹੈ, ਕੱਲੀ ਵਿਚਾਰੀ ਹੈ, ਸਮਝ ਲਓ ਵੀ ਜਿਵੇਂ ਉਹਦਾ ਕਿਸੇ ਬਹਾਨੇ ਨਾ ਉਹਦੇ ਕੋਲ ਰੌਣਕ ਲਾਉਣ ਵਾਸਤੇ, ਉਹਦਾ ਜੀ ਪਰਚਾਉਣ ਵਾਸਤੇ ਹੀ ਉਹਦੇ ਕੋਲ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਤੇ ਕਲਗੀਧਰ ਪਾਤਸ਼ਾਹ ਲੈ ਜਾਂਦੇ ਹਨ।
ਆਖ ਬਚਾਏ ਉਚਾਏ ਲੈ ਜਾਵਤ,
ਤੇ ਫਿਰ ਹੁਣ ਉਹ ਜਿਹੜਾ ਬੱਚਿਆਂ ਵਾਲਾ ਪੱਖ ਹੈ ਉਹਨੂੰ ਵੀ ਸਲਾਮਤ ਰੱਖਣਾ। ਹੁਣ ਮਾਈ ਜਿਹੜਾ ਉਹ ਚਰਖਾ ਕੱਤਦੀ ਏ, ਪੂਣੀਆਂ ਉਹਨੇ ਰੱਖੀਆਂ ਹੁੰਦੀਆਂ ਨੇ, ਕਈ ਰੂੰ ਰੱਖਿਆ ਹੁੰਦਾ, ਕਈ ਸੂਤ ਕੱਤ ਕੇ ਉਹਦੇ ਅਟੇਰਨੇ ਬਣਾ ਕੇ ਰੱਖੇ ਹੁੰਦੇ ਹਨ।
ਪਤਨੀ ਤੁਲਰ ਸੂਤ ਜੇ ਪਾਹੀ,
ਤੇ ਉਹ ਜਿਹੜਾ ਸਾਰਾ ਸਮਾਨ ਉਹਨੇ ਆਪਣੇ ਲਾਗੇ ਰੱਖਿਆ ਨਾ, ਚਰਖਾ ਡਾ ਕੇ ਬੈਠੀ ਹੁੰਦੀ ਹੈ।
ਉਹ ਆਵੇ ਲੋਕ ਸਕੋਪ ਉਠੇਗਾ,
ਤੇ ਗੁਰਮੁਖ ਪਿਆਰਿਓ ਜਦੋਂ ਵੀ ਵੇਖ ਲੈਂਦੇ ਨੇ ਵੀ ਹੁਣ ਧਿਆਨ ਇਹਦਾ ਇਧਰ ਉਧਰ ਨੂੰ ਹੋਇਆ, ਉਦੋਂ ਹੀ ਉਹਦਾ ਸਮਾਨ ਚੁੱਕ ਲੈਂਦੇ ਹਨ।
ਸ਼ੂਸ਼ਕਾ ਹੱਥ ਬਰੈ ਪਿਸ਼ਵਾਹੀ,
ਤੇ ਗੁਰਮੁਖ ਪਿਆਰਿਓ ਸਮਾਨ ਚੁੱਕ ਕੇ ਤੇ ਖਿਲਾਰ ਦਿੰਦੇ ਨੇ, ਕੋਈ ਪੂਣੀ ਚੁੱਕ ਕੇ ਲੈ ਜਾ, ਕੋਈ ਸੂਤ ਹੀ ਚੁੱਕ ਕੇ ਉਹਦਾ ਖਿਲਾਰ ਦੇ, ਕੋਈ ਰੂੰ ਹੀ ਚੁੱਕ ਕੇ ਉਹਦਾ ਤੁੰਬੇ ਤੁੰਬੇ ਡਾਉਂਦੇ ਭੱਜ ਜਾਂਦੇ ਨੇ। ਉਹ ਮਾਤਾ ਚੁੱਕ ਕੇ ਫਿਰ ਹੱਥ ਵਿਚ ਤੂਤ ਦੀ ਛਟੀ ਲੈ ਕੇ ਤੇ ਮਗਰ ਦੌੜਦੀ ਆ ਬੱਚਿਆਂ ਦੇ, ਮਗਰ ਮਗਰ ਭੱਜਦੀ ਹੈ ਵੀ ਖਲੋ ਜੋ ਤੁਹਾਨੂੰ ਮੈਂ ਦੱਸਦੀ, ਮੇਰਾ ਨੁਕਸਾਨ ਕਰ ਗਏ ਜੇ, ਮੇਰਾ ਸੂਤ ਖਿਲਾਰ ਦਿੱਤਾ, ਮੇਰਾ ਰੂੰ ਬਖੇਰ ਦਿੱਤਾ, ਮੇਰੇ ਅਟੇਰ ਨੇ ਦੇੜ ਦਿੱਤੇ। ਮਗਰ ਮਗਰ ਭੱਜਦੀ ਹੈ ਬੁਰੜੀ ਸੋਟੀ ਲੈ ਕੇ
ਸਮੀਪ ਪਲਾਏ ਚਲੇ ਤਬ,
ਤੇ ਗੁਰਮੁਖ ਪਿਆਰੇ ਉਹ ਖਲੋ ਜਾਂਦੇ ਨੇ ਜਦੋਂ, ਫਿਰ ਮਾਈ ਭੱਜੀ ਆਉਂਦੀ ਹੈ ਨਾ ਅੱਗੇ ਖਲੋ ਜਾਂਦੇ ਨੇ, ਤੇ ਜਦੋਂ ਉਹ ਲਾਗੇ ਆਉਂਦੀ ਹੈ ਤੇ ਬੱਚੇ ਤੇ ਵੇਖੋ ਕਿੰਨਾ ਭੱਜਦੇ ਨੇ, ਬੁਰੜੇ ਬੰਦੇ ਨੇ ਕਿੰਨਾ ਕੁ ਭੱਜ ਲੈਣਾ। ਜਦੋਂ ਉਹ ਕੋਲ ਆਉਂਦੇ ਨੇ ਤੇ ਮਾਈ ਕੋਲ ਆਉਂਦੀ ਹੈ ਤੇ ਅੱਗੇ ਲੱਗ ਕੇ ਫੇਰ ਭੱਜ ਜਾਂਦੇ ਹਨ। ਤੇ ਉਹ ਮਾਤਾ ਫਿਰ ਕਿੱਥੇ ਉਹਨੇ ਪਕੜ ਲੈਣਾ ਸੀ, ਮਾਤਾ ਤੇ ਉਹਨਾਂ ਨੂੰ ਸ਼ੂਭ ਨੀ ਪਾਉਂਦੀ, ਉਹਨਾਂ ਦੇ ਲਾਗੇ ਨੀ ਲੱਗ ਪਾਉਂਦੀ ਹੈ।
ਦੂਰ ਨਾ ਜਾਤ ਨਜ਼ਦੀਕਰ ਹੈ,
ਪਰ ਦੂਰ ਵੀ ਨੀ ਜਾਂਦੇ ਮਾਈ ਤੋਂ, ਇਹ ਨਹੀਂ ਵੀ ਦੂਰ ਭੱਜ ਜਾਂਦੇ, ਇੱਕ ਵਾਰੀ ਲਾਗੇ ਲਾਗੇ ਹੀ ਉਸਦੇ ਰਹਿੰਦੇ ਹਨ।
ਜਾਣਤ ਮੈਂ ਗਹ ਲਿਉ ਪਲਾਵੈ,
ਤੇ ਜਦੋਂ ਮਾਤਾ ਨੂੰ ਏਦਾਂ ਲੱਗਦਾ ਵੀ ਹੁਣ ਮੈਂ ਫੜ ਹੀ ਲੈਣਾ, ਤੇ ਉਹਨੇ ਚਿਰ ਨੂੰ ਫੇਰ ਦੌੜ ਜਾਂਦੇ ਹਨ।
ਉਪਰ ਕਿੰਕਣੀ ਕੰਚਣ ਕੰਕਣ,
ਤੇ ਗੁਰਮੁਖ ਪਿਆਰਿਓ ਨੂਪਰ ਜਿਹੜੇ ਪੈਰਾਂ ਦੇ ਵਿਚ ਕੜੇ ਪਾਏ ਹੋਣ ਅਜੇ ਵੀ, ਜਿਹੜੀ ਤੈਰਾਗੀ ਬੱਧੀ ਹੋਈ ਹੈ, ਉਹ ਸਮੇ ਦੇ ਉਹ ਜਿਹੜੇ ਰਿਵਾਜ ਸਨ। ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਸਾਰੇ ਹਿੰਦੂ ਰੀਤੀ ਰਿਵਾਜ ਅਨੁਸਾਰ ਹੀ ਇਸ ਕੰਮ ਗੁਰੂ ਘਰ ਵਿੱਚ ਚੱਲਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਮੰਗਣੀ ਹੋਈ ਹੈ, ਵੀ ਤੁਸੀਂ ਵੇਖਿਆ ਵੀ ਹਿੰਦੂ ਰੀਤੀ ਰਿਵਾਜ ਅਨੁਸਾਰ ਹੀ ਟਿੱਕਾ ਲਗਾਇਆ ਗਿਆ ਸੀ, ਸਾਰੀ ਤਿਆਰੀ ਕੀਤੀ ਗਈ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਦੋਂ ਸਰੀਰ ਛੱਡਿਆ, ਚੜਾਈ ਕੀਤੇ ਨੇ, ਤੇ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਅਸਥੀਆਂ ਸਨ ਉਹ ਵੀ ਹਰਿਦੁਆਰ ਲੈ ਕੇ ਗਏ ਸਨ। ਤੇ ਅੱਜ ਵੀ ਜੇ ਉਹਨਾਂ ਦਾ ਇਤਿਹਾਸ ਲੱਭਣਾ ਹੋਵੇ, ਇਤਿਹਾਸਕਾਰਾਂ ਨੇ ਤਰੀਕਾਂ ਵੇਖਣੀਆਂ, ਉਹ ਹਰਿਦੁਆਰ ਦੇ ਜਿਹੜੇ ਪਾਂਡੇ ਹਨ ਉਹਨਾਂ ਦੇ ਕੋਲ ਵਹੀਆਂ ਪਈਆਂ ਉਦੋਂ ਦੀਆਂ, ਉਹਨਾਂ ਦੇ ਵੱਡੇ ਵਡੇਰਿਆਂ ਦੀਆਂ ਪੀੜੀਆਂ ਦਰ ਪੀੜੀਆਂ ਚੱਲਦੀਆਂ ਆਈਆਂ, ਉਹ ਲਿਖਦੇ ਸਨ ਵੀ ਕਿਹੜਾ ਬੰਦਾ ਆਇਆ, ਕਿੰਨੇ ਜਾਣੇ ਆਏ, ਕੌਣ ਚੜਾਈ ਕੀਤਾ, ਤੇ ਕਿਹੜੇ ਸਮੇਂ ਇੱਥੇ ਜਿਹੜੀਆਂ ਉਹ ਅਸਥੀਆਂ ਗੰਗਾ ਚ ਪਾਈਆਂ ਗਈਆਂ। ਅੱਜ ਵੀ ਇਤਿਹਾਸਕਾਰਾਂ ਨੇ ਜੇ ਇਤਿਹਾਸ ਸਹੀ ਸਹੀ ਲੱਭਣਾ, ਉਹ ਹਰਿਦੁਆਰ ਜਾਂਦੇ ਨੇ ਵੀ ਸਾਨੂੰ ਦੱਸੋ ਪੁਰਾਣਾ ਇਤਿਹਾਸ ਫੋਲ ਕੇ ਵੀ ਕਦੋਂ ਇੱਥੇ ਉਹਨਾਂ ਦੀਆਂ ਅਸਥੀਆਂ ਲੈ ਕੇ ਕੌਣ ਆਇਆ ਸੀ। ਗੁਰਮੁਖ ਪਿਆਰਿਓ ਇਹ ਜਿਹੜਾ ਜੂਲਾ ਸੀ ਨਾ ਕਰਮਾ ਕਾਂਡਾਂ ਦਾ, ਇਹ ਸਾਡੇ ਗਲੋਂ ਗੁਰੂ ਰਾਮ ਸਿੰਘ ਨੇ ਲਾਇਆ। ਇਹ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸੁਖਾਲਿਆਂ ਕੀਤਾ। ਜਿਹੜੀ ਦੇਣ ਇਸ ਸਮਾਜ ਨੂੰ, ਖਾਸ ਕਰਕੇ ਪੰਜਾਬ ਨੂੰ, ਗੁਰੂ ਰਾਮ ਸਿੰਘ ਦੀ ਹੈ, ਇਹ ਤੇ ਕਦੀ ਅਸੀਂ ਉਹਨਾਂ ਦਾ ਦਿੱਤਾ, ਉਹਨਾਂ ਦਾ ਗੁਰਮੁਖ ਪਿਆਰਿਓ ਅਹਿਸਾਨ ਅਸੀਂ ਉਤਾਰ ਹੀ ਨਹੀਂ ਸਕਦੇ ਜੋ ਗੁਰੂ ਰਾਮ ਸਿੰਘ ਨੇ ਸਾਡੇ ਲਈ ਕੀਤਾ। ਐਦਾਂ ਦਾ ਸਮਾਜ ਨਹੀਂ ਸੀ ਜਿਹੜਾ ਅੱਜ ਨਜ਼ਰ ਆਉਂਦਾ, ਤੇ ਜਿਹੜਾ ਸਮਾਜ ਗੁਰੂ ਰਾਮ ਸਿੰਘ ਜੀ ਨੇ ਗੁਰਮੁਖ ਪਿਆਰਿਓ ਨਿਰਮਿਤ ਕੀਤਾ ਸੀ, ਅੱਜ ਦੇ ਸਮਾਜ ਨਾਲੋਂ ਵੀ ਉਹ ਸੱਭਿਆ ਸੀ। ਇਹ ਵੀ ਗੱਲ ਮੰਨਣੀ ਪਏਗੀ, ਅੱਜ ਦਾ ਸਮਾਜ ਓਨਾ ਸੱਭਿਆ ਨਹੀਂ ਹੈ ਜਿੰਨਾ ਗੁਰੂ ਰਾਮ ਸਿੰਘ ਵੇਲੇ ਸੀ। ਗੁਰੂ ਰਾਮ ਸਿੰਘ ਪਾਤਸ਼ਾਹ ਨੇ ਜਿਹੜੇ ਸਮਾਜ ਦਾ ਨਿਰਮਾਣ ਕੀਤਾ ਉਹ ਤੇ ਏਦਾਂ ਦਾ ਸੀ ਵੀ ਸਵਰਗ ਵੀ ਉਹਦੇ ਅੱਗੇ ਫਿੱਕਾ ਪੈਂਦਾ ਸੀ। ਕਦੇ ਸਤਯੁਗ ਹੋਵੇਗਾ, ਮੈਨੂੰ ਲੱਗਦਾ ਵੀ ਸਤਯੁਗ ਵਿੱਚ ਵੀ ਕਦੇ ਕਿਸੇ ਨੇ ਝੂਠ ਬੋਲਿਆ ਹੋਊ। ਆਪਾਂ ਇਤਿਹਾਸ ਪੜ੍ਹਦੇ ਹਾਂ, ਉਦੋਂ ਵੀ ਝੂਠ ਬੋਲਣ ਵਾਲੇ ਹੈਗੇ ਸੀ, ਉਦੋਂ ਵੀ ਰਾਕਸ਼ਸ ਹੈਗੇ ਸੀ, ਰਾਕਸ਼ਸਾਂ ਦੇ ਜੰਗ ਯੁੱਧ ਹੋਏ ਨੇ। ਪਰ ਜਿਹੜਾ ਸਤਯੁਗ ਗੁਰੂ ਰਾਮ ਸਿੰਘ ਨੇ ਗੁਰਮੁਖ ਪਿਆਰੇ ਉਹ ਲਾਇਆ ਨਾ, ਵਿਰੋਧੀਆਂ ਨੇ ਲਿਖ ਦਿੱਤਾ ਗੋਰਿਆਂ ਨੇ ਵੀ ਕੂਕਾ ਝੂਠ ਨਹੀਂ ਬੋਲਦਾ। ਇਹਦੇ ਤੋਂ ਵੱਡਾ ਵੀ ਕੋਈ ਸਤਯੁਗ ਹੋ ਸਕਦਾ? ਇਹਦੇ ਤੋਂ ਵੱਡਾ ਵੀ ਕੋਈ ਸਮਾਜ ਦੀ ਕੋਈ ਵੱਡੀ ਉਦਾਹਰਣ ਹੋ ਸਕਦੀ ਆ ਵੀ ਐਸਾ ਸੁਧਰਿਆ ਹੋਇਆ, ਐਸੀ ਸਿਖਰ ਤੇ ਪਹੁੰਚਿਆ ਗੁਰਮੁਖ ਪਿਆਰੇ ਉਹ ਸਮਾਜ, ਐਸੇ ਅਸੂਲ ਘੜੇ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ। ਇਹ ਜਿਹੜਾ ਕਰਮਾ ਕਾਂਡਾਂ ਦਾ ਜੂਲਾ ਸੀ, ਕੱਲ ਕਿਰਪਾ ਸਿੰਘ ਪੜ੍ਹਦਾ ਪਿਆ ਸੀ ਜਸ ਜੀਵਨ ਤੇ, ਇਹਨੇ ਦੱਸਿਆ ਵੀ ਉਹਦੇ ਚ ਜਦੋਂ ਜਸ ਜੀਵਨ ਵਿੱਚ ਤਰਨ ਸਿੰਘ ਵਹਿਮੀ ਜੀ ਨੇ ਗੱਲ ਲਿਖੀ ਹੈ ਵੀ ਗੁਰੂ ਰਾਮ ਸਿੰਘ ਜੀ ਨੇ ਜਿਹੜਾ ਮਾਈਆਂ ਨੂੰ ਅੰਮ੍ਰਿਤ ਛਕਾਇਆ ਤੇ ਸਿਆੜ ਵਿੱਚ ਤੇ ਖੋਟੇ ਵਿੱਚ ਆਨੰਦ ਕਾਰਜ ਹੋਏ ਆ, ਅਸੀਂ ਤੇ ਇਹੀ ਸਮਝਦੇ ਸਾਂ ਵੀ ਇੱਕ ਦਿਨ ਅੰਮ੍ਰਿਤ ਛਕਾਇਆ ਤੇ ਅਗਲੇ ਦਿਨ ਆਨੰਦ ਕਾਰਜ। ਪਰ ਉਹ ਕਹਿੰਦੇ 5 ਸਾਲ ਦਾ ਫਰਕ ਹੈ, 5 ਸਾਲਾਂ ਬਾਅਦ ਜਿਹੜੇ ਨੇ ਆਨੰਦ ਕਾਰਜ ਹੋਏ ਨੇ। ਇਹ ਤਰਨ ਸਿੰਘ ਵਹਿਮੀ ਜੀ ਕਹਿੰਦੇ ਨੇ ਵੀ ਯੁੱਗ ਪਲਟਾਊ ਵਿੱਚ ਜਿਹੜਾ ਨਿਧਾਨ ਸਿੰਘ ਆਲਮ ਜੀ ਨੇ ਲਿਖਿਆ ਉਹਦੇ ਚ 3 ਉਕਾਈਆਂ ਰਹਿ ਗਈਆਂ। ਗੁਰੂ ਪ੍ਰਤਾਪ ਸਿੰਘ ਜੀ ਨੇ ਦੱਸਿਆ ਵੀ ਆਹ 3 ਜਿਹੜੀਆਂ ਗਲਤੀਆਂ ਰਹਿ ਗਈਆਂ ਇਹਦੇ ਵਿੱਚ ਜਿਹੜੀਆਂ ਤੁਸੀਂ ਲਿਖੀਆਂ। ਖੈਰ ਇਹ ਇੱਕ ਵੱਖਰਾ ਵਿਸ਼ਾ, ਇਤਿਹਾਸਕ ਪਹਿਲੂ ਹਨ। ਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ, ਗੁਰਮੁਖ ਪਿਆਰੇ ਉਹ ਬਖਸ਼ਿਸ਼ ਕੀਤੀ। ਜਿਹੜਾ ਇਹ ਜੂਲਾ ਸੀ ਨਾ ਕਰਮਾ ਕਾਂਡਾਂ ਦਾ, ਦੱਬਿਆ ਹੋਇਆ ਸੀ ਸਮਾਜ, ਕੁਚਲਿਆ ਹੋਇਆ ਸੀ ਸਮਾਜ, ਅੱਜ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਸਾਡੇ ਹਾਜ਼ਰਾ ਹਜ਼ੂਰ ਹੁਕਮ ਕਰਦੇ ਨੇ ਉਹ ਗੁਰੂ ਰਾਮ ਸਿੰਘ ਦੀ ਚਲਾਈ ਹੋਈ ਰੀਤ ਨੂੰ ਪਲੀਤ ਨਾ ਕਰੋ। ਗੁਰੂ ਰਾਮ ਸਿੰਘ ਦੀ ਚਲਾਈ ਹੋਈ ਆਨੰਦ ਕਾਰਜ ਦੀ ਸੱਚੀ ਸੁੱਚੀ ਮਰਜ਼ਾਦਾ ਨੂੰ ਗੰਧਲਿਆ ਨਾ ਕਰੋ, ਦਾਗੀ ਨਾ ਕਰੋ। ਇੱਥੋਂ ਤੁਸੀਂ ਆਨੰਦ ਕਾਰਜ ਕਰਕੇ ਜਾਂਦੇ ਜੇ, ਘਰਾਂ ਵਿੱਚ ਜਾ ਕੇ ਪਾਰਟੀਆਂ ਕਰਦੇ ਜੇ, ਤੇ ਇਹ ਕੋਈ ਗੱਲ ਸ਼ੋਭਾ ਨਹੀਂ ਦਿੰਦੀ ਗੁਰੂ ਰਾਮ ਸਿੰਘ ਦੇ ਸਿੱਖਾਂ ਨੂੰ। ਗੁਰਮੁਖ ਪਿਆਰੇ ਉਹ ਜਿਹੜੇ ਚਿੱਕੜ ਵਿੱਚੋਂ ਸਾਨੂੰ ਸਤਿਗੁਰਾਂ ਕੱਢਿਆ, ਅਸੀਂ ਉਹਦੇ ਚ ਹੀ ਫਿਰ ਮੁੜ ਮੁੜ ਕੇ ਡਿੱਗੀ ਜਾਂਦੇ ਹਾਂ। ਇਹ ਗੁਰੂ ਰਾਮ ਸਿੰਘ ਨੇ ਬਖਸ਼ਿਸ਼ ਕੀਤੀ, ਗਹਿਣੇ ਨਹੀਂ ਪਾਉਣੇ। ਮੈਂ ਇੱਥੋਂ ਗੱਲ ਇਸ ਬੰਨੇ ਲੈ ਕੇ ਆਇਆ, ਕੋਈ ਵੀ ਸਤਿਗੁਰਾਂ ਆਖਿਆ ਵੀ ਸ਼ਿੰਗਾਰ ਏਦਾਂ ਨਹੀਂ ਕਰਨਾ, ਵਿਖਾਵਾ ਨਹੀਂ ਕਰਨਾ, ਪਰ ਉਦੋਂ ਕੀਤਾ ਜਾਂਦਾ ਸੀ, ਉਦੋਂ ਰਿਵਾਜ ਸਨ। ਇਸੇ ਕਰਕੇ ਬਾਲਕ ਰੂਪ ਵਿੱਚ ਨੇ ਗੋਬਿੰਦ ਰਾਏ ਜੀ ਉਹਨਾਂ ਦੇ ਪੈਰਾਂ ਵਿੱਚੋਂ ਝਾਂਜਰਾਂ ਕੜੇ ਵੀ ਪਾਏ ਨੇ, ਲੱਕ ਨੂੰ ਤੜਾਗੀ ਵੀ ਬੱਧੀ ਹੈ, ਹੱਥਾਂ ਵਿੱਚ ਵੀ ਉਹਨਾਂ ਦੇ ਉਹ ਸੋਨੇ ਦੇ ਕੜੇ ਨੇ, ਘੁੰਗਰੂ ਨੇ, ਜਿਹੜਾ ਕੁਝ ਉਦੋਂ ਇਹ ਸਾਰਾ ਕੁਝ ਕੀਤਾ ਜਾਂਦਾ ਸੀ। ਗੁਰੂ ਅਰਜਨ ਦੇਵ ਵੀ ਸਹਿਲੀ ਟੋਪੀ ਰੱਖਦੇ ਸਨ ਸਿਰ ਤੇ, ਉਦੋਂ ਦੀਆਂ ਜਿਹੜੀਆਂ ਮਰਜ਼ਾਦਾ ਸਨ, ਜੋ ਉਦੋਂ ਚੱਲਦਾ ਸੀ। ਇਹ ਗੁਰਮੁਖ ਪਿਆਰੇ ਉਸ ਸਮੇਂ ਦੀ ਗੱਲ ਹੈ, ਤਾਂ ਕਰਕੇ ਮੈਂ ਬੇਨਤੀ ਕੀਤੀ ਵੀ ਕਿਸੇ ਦੇ ਮਨ ਚ ਕੋਈ ਸ਼ੰਕਾ ਨਾ ਆਵੇ ਵੀ ਇਹ ਕਿੱਦਾਂ ਦੀ ਗੱਲ ਹੈ। ਉਸ ਸਮੇਂ ਦੇ ਗੁਰਮੁਖ ਪਿਆਰੇ ਉਹ ਰੀਤੀ ਰਿਵਾਜ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਰਾਮ ਸਿੰਘ ਨੇ ਕਿਰਪਾ ਕਰਕੇ ਤੇ ਖਤਮ ਕੀਤਾ। ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਵਿੱਚ ਨੇ, ਉਹਨਾਂ ਦੇ ਪੈਰਾਂ ਚ ਝਾਂਜਰਾਂ, ਉਹ ਜਿਹੜੇ ਸੋਨੇ ਦੇ ਕੜੇ ਪਾਏ ਹੋਏ ਨੇ, ਹੱਥਾਂ ਵਿੱਚ ਵੀ ਕੜੇ ਜਿਨ੍ਹਾਂ ਨੂੰ ਘੁੰਗਰੂ ਲੱਗੇ ਨੇ, ਲੱਕ ਨੂੰ ਵੀ ਉਹਨਾਂ ਦੇ ਤੜਾਗੀ ਬੱਜੀ ਜਿਹਨੂੰ ਘੁੰਗਰੂ ਲੱਗੇ ਨੇ। ਜਦੋਂ ਉਹ ਮਾਤਾ ਦੇ ਅੱਗੇ ਅੱਗੇ ਲੱਗ ਕੇ ਭੱਜਦੇ ਨੇ ਗੁਰਮੁਖ ਪਿਆਰਿਓ, ਉਹ ਘੁੰਗਰੂਆਂ ਦੀ ਆਵਾਜ਼ ਆਉਂਦੀ ਹੈ, ਉਹ ਜਿਹੜੇ ਘੁੰਗਰੂ ਨੇ ਉਹ ਛਣਕਦੇ ਨੇ। ਉਹ ਜਦੋਂ ਵੀ ਅੱਗੇ ਲੱਗ ਕੇ ਦੌੜਦੇ ਨੇ, ਜਦੋਂ ਵੀ ਪੈਰ ਰੱਖਦੇ ਨੇ, ਉਦੋਂ ਹੀ ਛਣ ਛਣ ਦੀ ਕੁਮਕਾਰ ਪੈਦਾ ਹੁੰਦੀ ਹੈ। ਜਦੋਂ ਵੀ ਕਹਿੰਦੇ ਇਧਰੋਂ ਜਾਂ ਉਧਰੋਂ ਦੌੜਦੇ ਹਨ, ਐਸ ਪਾਸੇ ਜਾਣ ਜਾਂ ਉਸ ਪਾਸੇ ਜਾਂਦੇ ਹਨ, ਏਦਾਂ ਗੁਰਮੁਖ ਪਿਆਰੇ ਉਹ ਮਾਈ ਦੇ ਅੱਗੇ ਲੱਗ ਕੇ ਭਰਮਾਉਂਦੇ ਨੇ, ਕਦੀ ਐ ਨੂੰ ਹੋ ਜਾਂਦੇ ਨੇ, ਕਦੀ ਓ ਨੂੰ ਹੋ ਜਾਂਦੇ ਹਨ। ਤੇ ਕਹਿਣ ਲੱਗੀ ਉਹ ਮਾਈ ਕਿੱਥੇ ਤੱਕ ਚਲੇ ਜਾਓਗੇ, ਮੈਂ ਤੁਹਾਨੂੰ ਪਕੜ ਲਵਾਂਗੀ,
ਮਾਤ ਕੇ ਪਾਸ ਮੈਂ ਦੇ ਹੋਗਾ ਹਾਈ,
ਤੇ ਤੇਰੀ ਮਾਂ ਦੇ ਕੋਲ ਜਾ ਕੇ ਨਾ तेनू मैं पकड़ावांगी पी वेख तेरा पुत की करदा भजला हुण तू जिन्ना भजना मैं तेरी मां को जाऊं ते गुजरी नू जाके मैं आखूं भी वेख तेरे पुत ने मैनू किन्ना सताया मैनू किन्ना परेशान कीता है।
उशक दया अपने कार की
आ जड़ी सोटी पड़ फड़ी है ना तूत दी शमक मैं फड़ाऊंगी तेरी मां नू जाके
तवाऊ पले सब बात सुनाई
ते ऐसे सोटी दे नाल तेनू मार पवावांगी सारियां गल्लां दस के ए जड़ा तू मैनू सताया ना ए सारा कोई दस के तेरी मां नू ते वेखी किवे मैं तेनू मार पवाउंदी हां।
अरे सुन गोबिंद चाहो टर अब
जा गोबिंद चले आ जा मैनू तंग ना कर माई ने कहना पी जा हुण इथों तू चलिया जा हुण
ओहे को श्रम करय को लाई
मैं हुण थक गई आ मेरे को भजया नहीं जांदा मैं बुढ़ी आ मेरे कोलो हुण तुरिया नहीं जांदा है।
हाथ ते डार उतायल देवै
ते एदा गुरमुख प्यारियो माता जेड़ी है ओदा एदे च प्रेम छुपया होया वेखियो तुसी अगे जाके जदों कलगीधर पातशाह पटने नू त्यागन लगन गए ना एहो जिहा कोई बंदा नहीं कोई मनुख नहीं कोई बच्चा नहीं जेदियां अखां विच हंजू नहीं पी सानू गोबिंद राय छड के चले चले ए प्यार सी उन्हां दा ए मोहब्बत है ए दिन याद कर करके ओ फिर रोंदे ने पी साडे कोल हुंदे सी साडे नाल प्यार करदे सी इत्थे आउंदे सी ए जादा गरीब नवाज बखेर रहे ने पटने दियां गलियां विच अपनियां उन्हां नू प्यार देंदे ने उन्हां को जांदे ने जिन्हां को जांदा ही कोई नहीं हुण माई जेड़ी है अगे जाके तुसी सरवण करियो हुण माता गुरमुख प्यारियो कहिंदी तू इत्थों चलिया जा हुण
ताहेख जाए पजाए शर्मावै
इदा उन्हां बच्चियां नू पजा देंदे हन
फेर बखेरत सूतर पूणी
ते फेर जदों माता आके बैठन लगदी ओ दोबारा बच्चे आ जांदे फेर सूत खलारदे ने फेर पूणियां खलारदे हन
बीनत सो तब जाए मिलै जह
ते गुरमुख प्यारियो माता विचारी फेर ओ कठियां कर लेंदी है फेर सांभ सांभ के रख लेंदी है।
बालक वृंदन खेल सलूनी
ते एदा ओ जेड़े सारे बालक ने ए प्यार वाली जो खेड है
श्री गोजरी टेक तीर देखावत
ते गुरमुख प्यारे ओ खेड दे ने ते माता जेड़ी है ना जिन्ना नाल ओ खेड दे मल दे ने ते माता ओ माता गुजरी जी दे कोल जाके भी एदा जाके आखदी है
बात बनाए सुनावत दूनी
ते ओना नू जाके कई होर भी लोका ना जिथे शरारता करदे ने ते माता गुजरी कोल सारियां शिकायतां जांदियां हन
एहो बे लोक सुनंदन की
कहन लगी भी देख अपने पुत्र दी गल सुन लै
तूत करी कर तुम उतारे
ते माई जेड़ी हौली हौली तुरके ए माई भी माता गुजरी को गई कहन लगी देख अपने पुत दे कम मेरे घर विच किवें उधम मचाया होया मेरे घर विच किदा खलारा पा के आए हन
बैठन देत ना कतन देत
ना मैनू बहन देंदे ने ना मैनू कोई सूत कतन देंदे हन
उठाए बिना ही निहारे
ते जदों मैं वेखदी नहीं आ उदों मेरा सूत चुक लैंदे ने अटियां चुक लैंदे ने रूं चुक लैंदे हन
कत दूर बिखेरत है
ते मैं ते लागे बैठी हुन्नी आ वेड़े विच दूर दूर तक खलार देंदे हन
दौड़त है कुकरी बिस्तारे
ते एदा मैं फिर दौड़दी आं एदा सारे खलारा पाया हुंदा है
हाथ ना आवत मोहे प्रमावत
ते मैं बुढ़ी आं मेरे हाथ नहीं आउंदे मैनू भरम दे जांदे ने भुलेखा दे जांदे हन
श्रम पाए करी है पुकारे
मैं हुण थक हार के आके माता तेरे कोल आई माता गुजरी नु आखिया माता जी मैं थक हार के हुण तुहाडे कोल आई हां
श्री गुजरी सोना पुत्र की वार्ता
ते जदों माता गुजरी जी ने सुनी ना भी अपने गोबिंद लाल दी ए वार्ता ए जेड़ी सारी खेड है
चंचल ताजन मैं अधिकाई
ते गुरमुख प्यारे माता गुजरी ने सुन के ए सारी जेड़ी गल है ਇਦਾਂ ਆਖਿਆ ਹੈ।
ਜਾਏ ਅਕਾਵਤ ਸੰਜ ਸਵੇਰ,
ਤੇ ਉਹਨੇ ਆਖਿਆ ਦੁਬਾਰਾ ਮੈਂ ਕਹਿੰਦੀ ਆ ਸਵੇਰੇ ਸ਼ਾਮ ਕਦੋਂ ਵੀ ਜਾਂਦੇ ਨੇ ਤੇ ਮੈਨੂੰ ਏਦਾਂ ਮਾਤਾ ਜੀ ਅਕਾ ਦਿੰਦੇ ਹਨ।
ਧਾਬੇ ਨੇ ਜੋਰ ਬੜੀ ਅਕੁਲਾਈ,
ਮੈਂ ਤੇ ਬੁਰੜੀ ਆ, ਮੇਰੇ ਚ ਕੋਈ ਜੋਰ ਨਹੀਂ, ਮੈਂ ਤੇ ਬਹੁਤ ਅਕੁਲਾ ਗਈ ਆ, ਮੈਂ ਤੇ ਬੜੀ ਪਰੇਸ਼ਾਨ ਹਾਂ ਹੁਣ।
ਧਨ ਕਿਰਪਾ ਧਨ ਦੀਨ ਕਸ਼ੂ,
ਮਾਤਾ ਗੁਜਰੀ ਨੇ ਵੇਖਿਆ ਵੀ ਬੁਰੜੀ ਵਿਚਾਰੀ ਚੱਲ ਕੇ ਆਈ ਹੈ, ਪਰੇਸ਼ਾਨ ਹੈ। ਮਾਤਾ ਚਿੰਤਾ ਨਾ ਕਰ, ਜਿੰਨਾ ਤੇਰਾ ਨੁਕਸਾਨ ਹੋਇਆ ਮੈਂ ਪੈਸੇ ਦੇ ਦੇਣੀ, ਮੈਂ ਧਨ ਦੇ ਦੇਣੀ ਹੈ, ਤੇ ਲਿਆ ਕੇ ਨਾ ਜਿਆਦਾ ਪੈਸੇ ਲਿਆ ਕੇ ਉਹਦੇ ਨੁਕਸਾਨ ਤੋਂ ਕਿੰਨੇ ਕ ਦੇ ਹੋਣੇ ਸੀ, ਕਿਤੇ ਪੂਣੀਆਂ ਜਾਂ ਸੂਤ ਜਾਂ ਉਹ ਟੇਰ ਨੇ। ਮਾਤਾ ਗੁਜਰੀ ਨੇ ਉਸ ਬੁਰੜੀ ਨੂੰ ਖੁਸ਼ ਕੀਤਾ, ਵਾਹ ਵਾਹ ਪੈਸੇ ਲਿਆ ਕੇ ਉਸ ਨੂੰ ਦੇ ਦਿੱਤੇ ਹਨ।
ਚੀਰ ਸਰੀਰ ਕੇ ਦੀਨ ਬਨਾਈ,
ਤੇ ਹੋਰ ਵੀ ਵੇਖਿਆ ਵੀ ਕੱਪੜੇ ਵੀ ਏਡੇ ਵਧੀਆ ਨਹੀਂ ਪਾਏ, ਤੇ ਮਾਤਾ ਜੀ ਅੰਦਰ ਗਏ ਤੇ ਸੁੰਦਰ ਕੱਪੜੇ ਲੈ ਕੇ ਆਏ, ਬਸਤਰ ਲੈ ਕੇ ਆਏ, ਤੇ ਸਾਰਾ ਜਿਹੜਾ ਜੋੜਾ ਸੀ ਨਾ ਕੱਪੜੇ ਸਨ ਸੂਟ ਸਨ ਉਹ ਮਾਤਾ ਨੂੰ ਦੇ ਦਿੱਤੇ ਹਨ।
ਸੁਤ ਜੋ ਅਪਰਾਧ ਕਰੇ,
ਮਾਤਾ ਗੁਜਰੀ ਜੀ ਕਹਿਣ ਲੱਗੇ ਉਸ ਬੁਰੜੀ ਮਾਈ ਨੂੰ, ਮੇਰਾ ਪੁੱਤ ਜਿਹੜੀ ਵੀ ਕੋਈ ਗਲਤੀ ਕਰਦਾ ਨਾ, ਜਿਹੜਾ ਕੋਈ ਅਪਰਾਧ ਕਰਦਾ, ਜੇ ਕੋਈ ਸ਼ਰਾਰਤ ਕਰਦਾ ਹੈ, ਤੁਸੀਂ ਮਨ ਵਿੱਚ ਨਾ ਲਿਆਇਓ ਕੋਈ, ਤੁਸੀਂ ਕ੍ਰੋਧ ਨਾ ਕਰਿਓ ਉਸ ਦੀ ਕਿਸੇ ਗੱਲ ਦਾ। ਮੈਂ ਤੇ ਆਪਣੇ ਪੁੱਤ ਉੱਤੇ ਕਦੀ ਗੁੱਸਾ ਨਹੀਂ ਕੀਤਾ, ਮੈਂ ਤੇ ਆਪਣੇ ਲਾਲ ਉੱਤੇ ਕਦੇ ਵੀ ਕ੍ਰੋਧ ਨਹੀਂ ਕੀਤਾ ਹੈ।
ਗ੍ਰਹਿ ਖੇਲਣ ਰੋਜ ਸਿਧਾਵੈ,
ਤੇ ਗੁਰਮੁਖ ਪਿਆਰਿਓ ਅੱਗੋਂ ਮਾਤਾ ਜਿਹੜੀ ਸੀ ਹੁਣ ਪਿਘਲ ਗਈ। ਮਾਤਾ ਵੀ ਕਹਿਣ ਲੱਗੀ, ਨਹੀਂ ਮਾਤਾ ਜੀ, ਮੈਂ ਵੀ ਉਹਨੂੰ ਨੀ ਕੁਝ ਕਹਿੰਦੀ, ਮੈਂ ਵੀ ਉਹਦੇ ਤੇ ਦਿਲੋਂ ਕੋਈ ਗੁੱਸਾ ਨਹੀਂ ਕਰਦੀ, ਮੈਨੂੰ ਕੋਈ ਅੰਦਰੋਂ ਉਹਦੇ ਨਾਲ ਕੋਈ ਈਰਖਾ ਨਹੀਂ ਜਾਂ ਦੂਜਾ ਨਹੀਂ, ਮੈਂ ਸ਼ਿਕਾਇਤ ਲੈ ਕੇ ਆਈ ਆ। ਹੁਣ ਦੂਜੇ ਭਾਵ ਦੇ ਨਾਲ ਉਹ ਬੁਰੜੀ ਮਾਤਾ ਗੁਜਰੀ ਨੂੰ ਕਹਿਣ ਲੱਗੀ, ਮੈਂ ਗੁੱਸਾ ਨਹੀਂ ਕਰਦੀ ਕੋਈ, ਉਹ ਤੇ ਰੋਜ਼ ਹੀ ਮੇਰੇ ਘਰ ਆਉਂਦੇ ਨੇ, ਰੋਜ਼ ਹੀ ਮੇਰੇ ਘਰ ਆਣ ਕੇ ਏਦਾਂ ਖੇਡਦੇ ਮਲਦੇ ਹਨ।
ਬਾਲਕ ਸੰਗ ਲੈ ਜਾਏ ਪ੍ਰਵੇਸ਼ ਹੈ,
ਤੇ ਕਿੰਨੇ ਬੱਚੇ ਆਪਣੇ ਨਾਲ ਉਹ ਲੈ ਜਾਂਦੇ ਨੇ, ਮੇਰੇ ਘਰ ਵਿੱਚ ਪ੍ਰਵੇਸ਼ ਕਰਦੇ ਹਨ।
ਬਸ ਤੂੰ ਹੱਥ ਬਗਾਵੈ,
ਮੇਰੀਆਂ ਚੀਜ਼ਾਂ ਲੈ ਕੇ ਫਿਰ ਏਦਾਂ ਇਧਰ ਉਧਰ ਨੂੰ ਸੁੱਟ ਦਿੰਦੇ ਹਨ।
ਅੰਤਰ ਮੈਂ ਜਬ ਬਾਹਰ ਭਾਜਤ,
ਤੇ ਜਦੋਂ ਮੈਂ ਕਿਤੇ ਫਿਰ ਅੰਦਰ ਆਉਂਦੀ ਆ ਏਦਾਂ ਫਿਰ ਬਾਹਰ ਨੂੰ ਭੱਜ ਆਉਂਦੇ ਹਨ।
ਬਾਹਰ ਮੈਂ ਤਬ ਅੰਤਰ ਧਾਵੈ,
ਤੇ ਜੇ ਮੈਂ ਬਾਹਰ ਆਉਂਦੀ ਆ ਤੇ ਅੰਦਰ ਭੱਜ ਜਾਂਦੇ ਹਨ।
ਦੇਖ ਬੇਲੋਚਨ ਹੋਤ ਹਰੋ ਮਨ,
ਤੇ ਬਸ ਮੇਰਾ ਤੇ ਮਨ ਹਰਿਆ ਹੁੰਦਾ ਤੁਹਾਡੇ ਪੁੱਤਰ ਨੂੰ ਵੇਖ ਕੇ, ਤੁਹਾਡੇ ਪੁੱਤ ਨੂੰ ਵੇਖ ਕੇ ਮੈਨੂੰ ਕੋਈ ਗਿਲਾ ਨਹੀਂ ਆਉਂਦਾ, ਮੇਰਾ ਤੇ ਮਨ ਸਗੋਂ ਮੇਰੇ ਮਨ ਵਿੱਚ ਵੀ ਖੁਸ਼ੀ ਆਉਂਦੀ ਹੈ।
ਉਹ ਸੁਤ ਜੀਵ ਹੋ ਲੱਖ ਬਰੀਸਾ,
ਉਹ ਜਿਹੜੀ ਬੁਰੜੀ ਸੀ ਨਾ ਸੂਤ ਜਿਹੜੀ ਕੱਤਦੀ ਸੀ, ਹੁਣ ਅਸੀਸਾਂ ਦੇਣ ਲੱਗੀ। ਮੈਂ ਤੇ ਕਹਿੰਨੀ ਆ ਤੇਰਾ ਪੁੱਤ ਲੱਖਾਂ ਵਰੇ ਜੀਂਦਾ ਰਵੇ, ਮੈਂ ਤੇ ਕਹਿੰਨੀ ਆ ਤੇਰਾ ਪੁੱਤ ਚਿਰੰਗਜੀਵੀ ਹੋਵੇ।
ਆਏ ਬਸੇ ਜਬ ਕੇ ਸਥਾਨ,
ਤੇ ਬੁਰੜੀ ਮਾਤਾ ਨੇ ਹੁਣ ਗੱਲ ਦੱਸੀ ਆਪਣੀ ਦਿਲ ਦੀ, ਕਹਿਣ ਲੱਗੀ ਜਦੋਂ ਦੇ ਤੁਸੀਂ ਇੱਥੇ ਆ ਕੇ ਵਸੇ ਜੇ ਨਾ ਪਟਨੇ ਦੇ ਵਿੱਚ, ਜਦੋਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਰਿਵਾਰ ਇੱਥੇ ਆ ਕੇ ਸਾਡੇ ਗੁਆਂਢ ਵਿੱਚ ਇਸ ਹਵੇਲੀ ਵਿੱਚ ਟਿਕਿਆ ਹੈ,
ਸੁਖ ਮੁਕਾਹ ਓਟ ਗਿਰੀ ਸਾ,
ਤੇ ਮੈਨੂੰ ਤੇ ਬੁਰੜੀ ਨੂੰ ਆਸਰਾ ਹੀ ਬੜਾ ਤੁਹਾਡਾ, ਗਿਰੀ ਮੈਨੇ ਪਹਾੜ, ਸਾ ਮੈਨੇ ਵਰਗਾ, ਮੈਨੂੰ ਤੇ ਬੁੜੀ ਨੂੰ ਪਹਾੜ ਵਰਗਾ ਤੁਹਾਡਾ ਆਸਰਾ ਹੈ।
ਸਾਧਨ ਭੋਜਨ ਪਾਵਤ ਹਾਂ,
ਤੇ ਮੈਨੂੰ ਤੇ ਪ੍ਰਸ਼ਾਦਾ ਵੀ ਨਹੀਂ ਪਕਾਉਣਾ ਪੈਂਦਾ, ਅੱਗੇ ਦੇ ਫੂਕਾਂ ਮਾਰ ਮਾਰ ਕੇ ਚੁੱਲ੍ਹੇ ਵਿੱਚ, ਤੇ ਅੱਖਾਂ ਚੋਂ ਧੂੰਆਂ, ਕਦੀ ਅੱਗ ਬਲਦੀ ਕਦੀ ਨਹੀਂ ਬਲਦੀ, ਕਦੀ ਰੋਟੀ ਖਾਂਦੀ ਸਾਂ ਕਦੀ ਭੁੱਖੀ ਸੌ ਜਾਂਦੀ ਸਾਂ, ਜਦੋਂ ਦੇ ਤੁਸੀਂ ਆਏ ਜੇ ਲੰਗਰ ਪਾਣੀ ਚੱਲਦਾ ਮੈਂ ਤੇ ਤੁਹਾਡੇ ਘਰੋਂ ਹੀ ਉਦਣ ਦੀ ਛਕਦੀ ਹਾਂ, ਇੱਥੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ, ਤੇ ਮੈਂ ਬੁੱਢੜੀ ਦਾ ਜਿਹੜਾ ਜੀਵਨ ਆਧਾਰ ਹੈ, ਮੇਰੀ ਜ਼ਿੰਦਗੀ ਹੈ, ਮੇਰੀ ਜ਼ਿੰਦਗੀ ਸੁਖਾਲੀ ਹੈ, ਮੇਰੇ ਦਿਨ ਬੀਤ ਰਹੇ ਹਨ।
ਖਾਵਤ ਦੇ ਤਬਸਾਲ ਅਸੀਸਾ,
ਤੇ ਬੜੀ ਖੁਸ਼ ਹੋ ਕੇ ਗੁਰਮੁਖ ਪਿਆਰੇ ਉਹ ਅਸੀਸਾਂ ਦਿੰਦੀ। ਸਾਰ ਕਤਾਵਲੀ ਚ ਮਹਾਂਪੁਰਸ਼ ਲਿਖਦੇ ਨੇ, ਉਹ ਕਹਿੰਦੇ ਨੇ ਕਰ ਹੈ ਕਰੁਣਾ ਬ੍ਰਿਧੂ ਤੇ ਪਾਸੂ ਤੇ, ਬੁੱਢੇ ਬੰਦੇ ਦੇ ਉੱਤੇ ਤੇ ਪਸ਼ੂ ਦੇ ਉੱਤੇ ਖਾਸ ਕਰਕੇ ਦਇਆ ਕਰੋ। ਬੁੱਢਾ ਬੰਦਾ ਜਿਹੜਾ ਨਾ ਆਸਹਾਏ ਹੋ ਜਾਂਦਾ, ਉਹਦਾ ਕੋਈ ਆਸਰਾ ਨਹੀਂ ਵੀ ਉਹ ਕਿੱਥੇ ਜਾਵੇ, ਕੋਈ ਜ਼ੋਰ ਨਹੀਂ, ਮਨ ਦੀਆਂ ਮਨ ਵਿੱਚ ਹੀ ਰੱਖ ਕੇ ਵਿਚਾਰਾ ਬੈਠਾ ਰਹਿੰਦਾ, ਸਰੀਰ ਵਿੱਚ ਉਹ ਤਾਕਤ ਨਹੀਂ ਰਹਿੰਦੀ। ਉਦਾਂ ਸਿਆਣੇ ਬੰਦੇ ਕਹਿੰਦੇ ਨੇ ਵੀ ਜਦੋਂ ਬੰਦੇ ਨੂੰ ਜੋਸ਼ ਹੁੰਦਾ ਨਾ ਬੰਦੇ ਕੋਲ, ਉਦੋਂ ਹੋਸ਼ ਨਹੀਂ ਹੁੰਦੀ ਜਵਾਨੀ ਵਿੱਚ, ਜਿੰਨੇ ਚਿਰ ਨੂੰ ਹੋਸ਼ ਆਉਂਦੀ ਓਨੇ ਚਿਰ ਨੂੰ ਜੋਸ਼ ਚਲਿਆ ਜਾਂਦਾ। ਬੁਰੜੇ ਬੰਦੇ ਕੋਲ ਸੋਚ ਤੇ ਹੁੰਦੀ ਪਰ ਉਹਦੀ ਹੁਣ ਗੱਲ ਕੋਈ ਨਹੀਂ ਸੁਣਦਾ, ਉਹਦੇ ਲਾਗੇ ਕੋਈ ਨਹੀਂ ਆਉਂਦਾ, ਆਪੋ ਆਪਣੀ ਲੋਕ ਚਲਾਉਂਦੇ ਨੇ। ਇਸ ਕਰਕੇ ਬੁਰੜੇ ਬੰਦੇ ਦੇ ਉੱਤੇ ਖਾਸ ਕਰਕੇ ਦਇਆ ਕਰੋ। ਤੁਹਾਡੇ ਮਾਤਾ ਪਿਤਾ ਕਿੱਦਾਂ ਦੇ ਵੀ ਗੁਰਮੁਖ ਪਿਆਰਿਓ ਹੋਣ, ਉਹਨਾਂ ਦੀ ਗੱਲ ਕੋਈ ਤੁਹਾਨੂੰ ਚੰਗੀ ਲੱਗੇ ਜਾਂ ਨਾ ਲੱਗੇ, ਪਰ ਬੱਚਿਆਂ ਦਾ ਫਰਜ਼ ਇਹ ਬਣਦਾ ਹੈ ਕਿ ਗੁਰੂ ਦੇ ਸਮਾਨ ਸਮਝ ਕੇ ਆਪਣੇ ਮਾਂ ਪਿਓ ਦੀ ਸੇਵਾ ਕਰੇ। ਭਾਈ ਗੁਰਦਾਸ ਜੀ ਨੇ ਕਿਹਾ, ਉਹ ਕਹਿੰਦਾ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਤੁਸੀਂ ਤੇ ਤੀਰਥਾਂ ਦੇ ਉੱਤੇ ਨਹਾਉਂਦੇ ਫਿਰਦੇ ਜੇ, ਗੰਗਾ ਤੇ ਚਲ ਗਏ, ਪ੍ਰਯਾਗ ਰਾਜ ਚਲੇ ਗਏ, ਕਾਂਸੀ ਚਲੇ ਗਏ, ਜਾਂ ਹਜ਼ੂਰ ਸਾਹਿਬ ਚਲੇ ਗਏ, ਜਾਂ ਆਨੰਦਪੁਰ ਚਲੇ ਗਏ, ਜਾਂ ਅੰਮ੍ਰਿਤਸਰ ਚਲੇ ਗਏ, ਉਹਦਾ ਲਾਭ ਹੀ ਕੱਖ ਨਹੀਂ ਜੇ ਘਰ ਵਿੱਚ ਮਾਂ ਪਿਓ ਤੁਹਾਨੂੰ ਵੱਧ ਸੀਸਾਂ ਦੇਂਦਾ। ਮਾਂ ਪਿਓ ਦੀ ਸੇਵਾ, ਸਾਰੇ ਤੀਰਥਾਂ ਤੋਂ ਗੁਰਮੁਖ ਪਿਆਰਿਓ ਉੱਤਮ ਸੇਵਾ। ਮਾਤਾ ਪਿਤਾ ਕਿਸੇ ਬੁਰੜੇ ਦੀ ਇੱਕ ਜਿਹੜੀ ਅਸੀਸ ਆ ਨਾ, ਮੈਨੂੰ ਤੇ ਏਦਾਂ ਲੱਗਦਾ ਵੀ ਜਿਵੇਂ ਅਸਮੇਧ ਜੱਗ ਦਾ ਹੀ ਫਲ ਹੁੰਦਾ ਕਿਸੇ ਬੁਰੜੇ ਦੀ ਅਸੀਸ ਹੋਵੇ। ਮੈਂ ਬਿਰਧਸ਼ਾਲਾ ਬਚਪਨ ਵਿੱਚ ਇੱਥੇ ਉਦੋਂ ਲੰਗਰ ਦੇ ਥੱਲੇ ਹੁੰਦੀ ਸੀ, ਉਹਨੂੰ ਢਹਿ ਗਿਆ ਸੇਵਾ ਕਰਦਾ ਹੁੰਦਾ ਸਾਂ, ਤੇ ਬੁੱਢਿਆਂ ਨੂੰ ਹੋਰ ਕੁਝ ਨਹੀਂ ਚਾਹੀਦਾ, ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਕੋਲ ਬਹਿ ਕੇ ਕੋਈ ਸਾਡੀ ਗੱਲ ਸੁਣ ਲੈ, ਉਹਨਾਂ ਦੀ ਗੱਲ ਹੀ ਕੋਈ ਸੁਣ ਲੈ। ਕਦੀ ਉਹਨਾਂ ਦੇ ਜਾਂ ਨਹੁੰ ਕੱਟਦੇ ਨੇ ਹੱਥਾਂ ਦੇ ਜਾਂ ਪੈਰਾਂ ਦੇ, ਜਾਂ ਤੇਲ ਲਾ ਦੇਣਾ ਸਿਰ ਵਿੱਚ, ਕੱਪੜੇ ਧੋਦੇ ਨੇ, ਇੰਨੇ ਨਾ ਹੀ ਖੁਸ਼ ਹੋ ਕੇ ਉਹਨਾਂ ਬਾਗੋ ਬਾਗ ਹੋ ਕੇ ਤੇ ਅਸੀਸਾਂ ਦੀ ਝੜੀ ਲਾ ਦੇਣੀ। ਬੁੱਢੇ ਬੰਦੇ ਦੀ ਗੁਰਮੁਖ ਪਿਆਰੇ ਉਹ ਜਿਹੜੀ ਅਸੀਸ ਹੈ, ਕਿਉਂਕਿ ਦੁਖੀ ਹੁੰਦਾ। ਇੱਕ ਬਾਪੂ ਨਾਰਾਇਣ ਸਿੰਘ ਹੁੰਦਾ ਸੀ ਇੱਥੇ ਬਿਰਧਸ਼ਾਲਾ ਵਿੱਚ, ਉਹਨੇ ਆਪਣੀ ਗੱਲ ਸੁਣਾਉਣੀ, ਹੁਣ ਚੜ੍ਹਾਈ ਕਰ ਗਿਆ ਹੋਣਾ, ਬੜੇ ਸਾਲਾਂ ਦੀ ਗੱਲ ਹੈ, ਤੇ ਮੈਨੂੰ ਉਹਨੇ ਕਈ ਵਾਰੀ ਇੱਕੋ ਹੀ ਗੱਲ ਗੁਰਮੁਖ ਪਿਆਰ ਹੋਏ ਸੁਣਾਈ। ਉਹ ਕਹਿੰਦਾ ਜਦੋਂ ਪਾਕਿਸਤਾਨ ਬਣਿਆ ਅਸੀਂ ਇੱਧਰ ਆਏ ਹਾਂ ਤੇ ਮੈਂ ਆਪਣੀ ਮਾਂ ਨੂੰ ਚੁੱਕਿਆ, ਮੇਰੀ ਮਾਂ ਬੁਰੜੀ ਸੀ, ਮੇਰੇ ਕੋ ਮਾਂ ਨੂੰ ਲੈ ਕੇ ਤੁਰਿਆ ਨਾ ਜਾਏ, ਮੈਂ ਮੱਝ ਤੇ ਬਹਾਇਆ ਫਿਰ, ਤੇ ਮੱਝ ਨੇ ਵੀ ਕਿੰਨਾ ਕੁ ਤੁਰਨਾ ਸੀ, ਪਿੱਛੋਂ ਜਿਹੜੀ ਮੁਸਲਮਾਨਾਂ ਦੀ ਵਾਰ ਚੜੀ ਆਉਂਦੀ ਸੀ ਵੀ ਮਾਰ ਦੋ ਮਾਰ ਦੋ ਮਾਰ ਦੋ, ਮੈਂ ਆਖਿਆ ਹੁਣ ਕੀ ਬਣੇ, ਮੈਂ ਵੀ ਮਰ ਜਾਂਗਾ ਜੇ ਇਹਨਾਂ ਫੜ ਲਿਆ, ਤੇ ਮੇਰੀ ਮਾਂ ਨੂੰ ਵੀ ਬੜੀ ਬੇਇੱਜ਼ਤੀ ਕਰਕੇ ਜਾਂ ਮਾਰਨਗੇ ਤਸ਼ੱਦਦ ਕਰਕੇ। ਲਾਗੇ ਕਹਿੰਦਾ ਖੂਹ ਸੀ, ਮੈਂ ਆਪਣੇ ਹੱਥੀ ਆਪਣੀ ਮਾਂ ਜਿੰਦੀ ਖੂਹ ਵਿੱਚ ਸੁੱਟ ਆਇਆ। ਜਦੋਂ ਉਹਨੇ ਗੱਲ ਦੱਸਣੀ ਉਦੋਂ ਹੀ ਉਹਨੇ ਉੱਚੀ ਉੱਚੀ ਰੋਣ ਲੱਗ ਪੈਣਾ। ਬਜ਼ੁਰਗਾਂ ਦੇ ਆਪਣੇ ਦੁੱਖੜੇ, ਇੱਕ ਬਜ਼ੁਰਗ ਹੁੰਦੇ ਸੀ ਉਦੋਂ ਬੜੇ ਬਜ਼ੁਰਗ ਸਨ, ਉਹ ਕਹਿੰਦੇ ਮੈਂ ਉਹ ਟਰੱਕ ਚਲਾਉਂਦਾ ਰਿਹਾ ਜਿਹੜਾ ਕੋਲੇ ਤੇ ਚੱਲਦਾ ਸੀ, ਜਿਹਦੇ ਇੱਕ ਬੰਨੇ ਜਿਵੇਂ ਇੰਜਣ ਨਹੀਂ ਚੱਲਦਾ, ਗੱਡੀ ਕੋਲਿਆਂ ਤੇ ਚੱਲਦੀ ਹੈ, ਉਹ ਕਹਿੰਦੇ ਮੈਂ ਟਰੱਕ ਚਲਾਉਣਾ ਨਾ ਜਿਹਦੇ ਚ ਇੱਕ ਬੰਨੇ ਕੋਲੇ ਪੈਂਦੇ ਸੀ ਜਿਹੜਾ ਬੈਠ ਕੇ ਬੰਦਾ ਤੇ ਦੂਜਾ ਡਰਾਈਵਰ ਚਲਾਉਂਦਾ ਸੀ। ਏਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਕਰਦੇ ਰਹਿਣਾ, ਤੇ ਉਹਨਾਂ ਬਜ਼ੁਰਗ ਬੰਦਿਆਂ ਦਾ ਇਹ ਹੁੰਦਾ ਵੀ ਸਾਡਾ ਕੋਈ ਦੁੱਖ, ਸਾਡੇ ਦਿਲ ਦੀ ਗੱਲ ਕੋਈ ਸੋਹਣੀ ਲੈ ਤੇ ਇੱਕ ਗੱਲ ਸੁਣ ਲੈਣੀ ਵੀ ਉਹਨਾਂ ਦੀ ਇੱਕ ਮਦਦ ਕਰਨ ਦੇ ਬਰਾਬਰ ਹੁੰਦੀ ਹੈ ਬਜ਼ੁਰਗ ਮਨੁੱਖ ਦੀ। ਕਰ ਹੈ ਕਰੁਣਾ ਬਿਰਧ ਉਤੇ ਪਾਸੂ ਤੇ, ਬੁੱਢੇ ਬੰਦੇ ਤੇ ਦਇਆ ਕਰੋ, ਪਸ਼ੂ ਦੇ ਉੱਤੇ ਦਇਆ ਕਰੋ, ਪਸ਼ੂ ਦੇ ਉੱਤੇ ਵੀ ਗੁਰਮੁਖ ਪਿਆਰਿਓ, ਆਸਹਾਏ ਨੇ ਪਸ਼ੂ, ਕਿੰਨਾ ਦੇ ਆਸਰੇ ਹਨ ਵਿਚਾਰੇ। ਇਸ ਕਰਕੇ ਬੁੱਢੀ ਮਾਈ ਜਦੋਂ ਵੇਖਿਆ ਨਾ ਮਾਤਾ ਗੁਜਰੀ ਨੇ ਵੀ ਦਰਵਾਜੇ ਅੱਗੇ ਆਈ ਹੈ ਤੇ ਮੇਰੇ ਗੋਬਿੰਦ ਪੁੱਤ ਨੇ ਇਹਦੀਆਂ ਪੂਣੀਆਂ ਖਿਲਾਰ ਦਿੱਤੀਆਂ ਜਾਂ ਨੁਕਸਾਨ ਕੀਤਾ, ਮਾਤਾ ਨੇ ਅੰਦਰੋਂ ਪੈਸੇ ਲਿਆਂਦੇ, ਲਿਆ ਕੇ ਪੈਸੇ ਮਾਈ ਨੂੰ ਦਿੱਤੇ, ਕੱਪੜੇ ਪਾਟੇ ਹੋਏ ਸੀ, ਮੈਲੇ ਸੀ, ਲਿਆ ਕੇ ਬਸਤਰ ਦੇ ਦਿੱਤੇ, ਹੋਰ ਵੀ ਜਿਹੜੀ ਚੀਜ਼ ਦੀ ਮਾਤਾ ਤੂੰ ਲੈ ਜੀ, ਪਰ ਮੇਰੇ ਪੁੱਤ ਦਾ ਗੁੱਸਾ ਨਾ ਕਰੀ। ਮੈਂ ਆਪਣੇ ਪੁੱਤ ਨੂੰ ਵੀ ਕਦੀ ਨੀ ਕੁਝ ਕਿਹਾ, ਬੜੇ ਲਾਡ ਪਿਆਰ ਨਾਲ ਰੱਖਿਆ, ਉਹਨੂੰ ਕਦੀ ਨੀ ਕੁਝ ਮੈਂ ਆਖਿਆ ਤੇ ਤੂੰ ਵੀ ਉਹਦਾ ਗਿਲਾ ਨਾ ਕਰੀ। ਤੇ ਬੁਰੜੀ ਮਾਈ ਹੁਣ ਆਪਣੀ ਗੱਲ ਕਰਨ ਲੱਗ ਪਈ, ਮੈਂ ਤੇ ਕੱਲੀ ਹਨੇਰੇ ਚ ਬੈਠੀ ਰਹਿੰਦੀ ਸਾਂ, ਜਦੋਂ ਦੇ ਤੁਸੀਂ ਆਏ ਜੇ ਰੌਣਕਾਂ ਲੱਗੀਆਂ, ਮੇਲਾ ਲੱਗਾ ਰਹਿੰਦਾ, ਸੰਗਤਾਂ ਆਉਂਦੀਆਂ, ਬੱਚੇ ਵੀ ਕਿਸੇ ਨੂੰ ਮਾੜੇ ਲੱਗਦੇ ਨੇ, ਮੇਰੇ ਕੋਲ ਬੱਚੇ ਆਉਂਦੇ, ਮੈਨੂੰ ਤੇ ਚਾਹ ਚੜ ਜਾਂਦਾ, ਭਾਵੇਂ ਮੈਂ ਮਗਰ ਹੀ ਭੱਜਦੀ ਹਾਂ ਪਰ ਮੇਰੇ ਮਨ ਵਿੱਚ ਕ੍ਰੋਧ ਨਹੀਂ ਹੁੰਦਾ, ਮੇਰੇ ਮਨ ਵਿੱਚ ਕੋਈ ਉਹਨਾਂ ਨੂੰ ਮਾਰਨ ਦਾ ਭਾਵ ਨਹੀਂ ਹੁੰਦਾ, माता मैं ते कदी रोटी खांदी सा कदी नहीं सा खांदी, जदों दे तुसी आए जे मैं तुहाडे इत्थे प्रशादा छकदी हां। गुरु तेग बहादुर पातशाह दे चरणा करके उना दे चरणा दे सदका ही मैनू बुरड़ी नू सुख बनिया होया है।
और को प्रिया लागत है
मैनू ते तुहाडा पुत्र गोविंद राय प्यारा ही बड़ा लगदा। ओदे ते चेहरे दे उत्ते ऐसा नूर है, ओदियां ते नेत्रां दे विच ऐसी कशिश है, ओदा ते मत्था ही इना नुरानी है, जदों ओनू वेख लईए ते सारियां भुखां ही लै जांदियां। मेरे कोल जदों तेरा पुत आउंदा गुजरीए मेरा मन, क्योंकि माता गुजरी दी उम्र इन्नी नहीं जाती हैगी। गोविंद राय जी दा जदों जन्म होया अजे जवानी दे विचो सन, ओ बुरड़ी माता तां करके छोटा नाम लैके ओ पुकार दी है नी धीए मैनू ते तेरे पोतल वेख के चा ही बड़ा चढ़ जांदा, मेरा ते दिल बड़ा खुश होंदा। जदों कदे ना ना आउन ते मैं इदां रख के सू ते अटेरने बैठी रहनी आ ते वेहनी आ बार बूहे अल भी अज नहीं आए, अज नहीं मेरे सूत ते अटेरने ता रू इना ने आन के खलारिया। मैं डीकदी रहिंदी आ न्याणियां नू भी कदों आउन मेरे कोल ते कदों रौनक लगे, कदों मेरा समा जिहड़ा ओ लंघ जांदा इना बच्चियां नाल इदां खेड़ मल के मैं तेरे पुत दी दोखी नहीं, मैं तेरे पुत वास्ते कोई बदवा नहीं मन विच उदां दा ख्याल नहीं रखदी हां।
जो आवे लोक अशोक हिशा
ते इदां गुरमुख प्यारियो कहिंदी जदों ही मैं वेखलां मेरा मन ही शोक तो रहत हो जांदा है।
उठा न पै कर पूम बिखा
ते कहिंदे कदी कोठे उत्ते चढ़ जांदे ने कदी घर दे वेड़े विच आ जांदे हन।
ओ तू मैं करी चल आज मैं आई
ते अज ते बड़ी ज्यादा उन्हां ने उदम मचाया सी, इस करके ना मैं तेरे को चल के ता आई हां।
ओ सुत होए सुचेत गयो
ते मैं समझ ला भी शिकायत लाउन वास्ते नहीं, मैं ए दसन वास्ते आई हां भी तेरा पुत हुण जवान हो गया, तेरा पुत हुण सुचेत हो गया है।
इस हित जनावन को बेरमाई
ते मैं भी खुशी दे नाल ही समझ ला तेनु दसन आई हां भी तेरा पुत्र जेड़ा ना हुण बचपन दिया दहलीजा नू पार करके किशोर अवस्था विच प्रवेश कर गया। चार अवस्था हुंदियां, ओदा आम तीन ही सुनाईयां जांदियां भी बचपन जवानी ते बड़ेपा, नहीं बचपन आउंदा बचपन तो बाद किशोर अवस्था आउंदी है। ओ किशोर अवस्था ओ हुंदी है जिदे विच ना ते बच्चा जवान हुंदा ते ना ही बच्चा हुंदा, ओनू किशोर अवस्था कहिंदे ने। उस किशोर अवस्था तो बाद जवानी ते जवानी तो बाद गुरमुख प्यारियो बड़ेपा आ जांदा। गुरबाणी दे विच उदां दस दस साल करके एदा जिक्र कीता गया मनुख दे जीवन दा। ओ कहिंदे ने दस बाल तन दस साल तक बच्चा रहिंदा, दस बाल तन बीस रवन ते जदों वीहां सालां तक ओ किशोर रहिंदा ते वीहां तों बाद फिर ओनू जवान मन्निया जांदा। दस बाल तन बीस रवन तीसा का सुंदर कहावै चालीसी पुर होए ते चालियां दा ओ पूरी जवानी विच जदों चाली साल तों बाद कहिंदे भी बुढ़ेपे दा पैर लगदा भी चाली साल तों बाद जवानी ढलन लगदी। अज कल दी गल उदों कीती होएगी, हुण ते खुराकां ही जिद्दां दियां हो गईयां, निक निक न्याणियां दे चिट्टे वाल हो जांदे। दस बाल तन बीस रवन तीसा का सुंदर कहावै चालीसी पुर होए पचासी पग खिसै सठी के बोड़े पाया वै सत्तर का मतहीन असीहा का व्यवहार न पावै नावे का सहजासनी मूल न जानै अपबल टंडोलम टूंडम डिठ मैं एहो जग धूए का तवल हर। ओ कहिंदे ने एदा गुरमुख प्यारे जीवन दे हिस्से वंडे गए ने। माता कहन लगी तेरे पुत दी जिंदगी दा हिस्सा जिहड़ा ना किशोर अवस्था वाला आ गया, बचपन दिया दहलीजा नू पार कर गया है।
नहीं ता आवत जात हमेशे ही
नहीं ता उदा रोज ही आउंदा वा, रोज ही जांदा, मैं अगे कदी नहीं आई। ਅੱਗੇ ਨੀ ਮੈਂ ਆ ਕੇ ਕੋਈ ਤੈਨੂੰ ਏਦਾਂ ਆਖਿਆ ਹੈ।
ਮੈਂ ਬੇਗਸੋ ਪੇ ਖਕਰੀ ਰਹਿਣ ਤਾਈ,
ਮੈਂ ਤੇ ਬੜਾ ਖੁਸ਼ ਹੁੰਦੀ ਆ ਉਸ ਦੀ ਕਰੀੜਾ ਨੂੰ ਵੇਖ ਕੇ, ਉਸ ਦੀ ਇਹ ਪਿਆਰੀ ਖੇਡ ਨੂੰ ਨਿਹਾਰ ਕੇ।
ਆਪ ਬਸੋ ਸੁਖ ਸੋ ਸੁਤ ਜੀਵਾ,
ਤੇ ਮੈਂ ਤੇ ਹੱਥ ਜੋੜ ਕੇ ਬੜਾ ਪ੍ਰਾਰਥਨਾ ਕਰਦੀ ਆ ਤੁਸੀਂ ਸੁਖ ਦੇ ਨਾਲ ਵਸਦੇ ਰਹੋ ਤੇ ਪੁੱਤ ਦੇ ਨਾਲ ਤੂੰ ਸੁਖੀ ਸਾਂਦੀ ਇੱਥੇ ਜਿਹੜਾ ਤੁਸੀਂ ਏਦਾਂ ਹੀ ਦਰਸ਼ਨ ਦਿੰਦੇ ਰਹੋ।
ਵਹ ਕਮਨ ਜੋ ਮਨ ਪਾਈ,
ਤੇ ਗੁਰਮੁਖ ਪਿਆਰਿਓ ਉਹ ਬੁਰੜੀ ਮਾਤਾ ਦੀਆਂ ਮਨ ਦੀਆਂ ਭਾਵਨਾਵਾਂ ਨੇ। ਬਚਪਨ ਦੇ ਵਿੱਚ ਪਾਤਸ਼ਾਹ ਜੀ ਵੇਖੋ ਕਿੱਦਾਂ ਕੌਤਕ ਕਰਦੇ ਪਏ ਨੇ, ਹੋ ਸਕਦਾ ਬਹਾਨੇ ਦੇ ਨਾਲ ਉਹਨਾਂ ਨੇ ਧਨ ਪਦਾਰਥ ਬੁਰੜੀ ਮਾਈ ਨੂੰ ਦਵਾਉਣਾ ਹੋਵੇ। ਇੱਕ ਮਿੰਟ ਸਮਾਂ ਰਹਿ ਗਿਆ, ਇੱਕ ਛੋਟੀ ਜੀ ਘਟਨਾ, ਇਹ ਵੀ ਪਰਉਪਕਾਰ ਹੁੰਦਾ ਗੁਰਮੁਖ ਪਿਆਰਿਓ ਵੱਡੇ ਮਨੁੱਖਾਂ ਦਾ। ਬਹੁਤ ਬਹੁਤ ਜਿਨ੍ਹਾਂ ਦੇ ਮਨ ਵਿੱਚ ਦਇਆ ਹੁੰਦੀ ਏ, ਪਰਉਪਕਾਰ ਦੀ ਭਾਵਨਾ ਹੁੰਦੀ ਏ, ਉਹ ਆਪ ਦੁੱਖ ਝੱਲ ਕੇ ਵੀ ਆਪ ਉਹਨਾਂ ਨੂੰ ਭਾਵੇਂ ਕੋਈ ਮਾੜਾ ਵੀ ਕਹਿ ਦੇ ਤੇ ਕੋਈ ਗੱਲ ਨਹੀਂ, ਪਰ ਉਹ ਕਿਸੇ ਵਾਸਤੇ ਚੰਗਾ ਕੰਮ ਕਰ ਜਾਂਦੇ ਨੇ, ਕਿਸੇ ਨੂੰ ਉਹ ਸੁੱਖ ਦੇ ਜਾਂਦੇ ਨੇ। ਸੋ ਗੁਰਮੁਖ ਪਿਆਰਿਓ, ਗਰੀਬ ਨਵਾਜ ਪਾਤਸ਼ਾਹ ਨੇ ਵੀ ਸਮਝ ਲੋ ਵੇਖੋ ਕਿਹੜੇ ਢੰਗ ਨਾਲ ਉਹਦਾ ਭਲਾ ਕੀਤਾ। ਕਿਸੇ ਧਨ ਪਦਾਰਥ ਦੀ ਉਹਨੂੰ ਜ਼ਰੂਰਤ ਹੋਏਗੀ, ਲੋੜ ਹੋਵੇਗੀ, ਇਸ ਤਰ੍ਹਾਂ ਹੀ ਭਲਾ ਉਹਦਾ ਗੁਰਮੁਖ ਪਿਆਰਿਓ ਹੋ ਗਿਆ। ਬੁਰੜੀ ਸੁੱਖ ਦੇ ਨਾਲ, ਆਨੰਦ ਦੇ ਨਾਲ ਮਾਤਾ ਗੁਜਰੀ ਜੀ ਨੂੰ ਤੇ ਗੋਬਿੰਦ ਰਾਏ ਜੀ ਨੂੰ ਅਸੀਸਾਂ ਦੇ ਕੇ ਤੇ ਵਾਪਸ ਆਪਣੇ ਘਰ ਮੁੜ ਆਈ। ਹੁਣ ਕੁਝ ਕੁ ਹੋਰ ਗੋਬਿੰਦ ਰਾਏ ਜੀ ਦੇ ਬਾਲ ਕੌਤਕ ਆਪ ਜੀ ਸਰਵਣ ਕਰਿਓ। ਅਜੇ ਪੰਡਿਤ ਸ਼ਿਵ ਦੱਤ ਨੂੰ ਉਹ ਕਿਰਤਾਰਥ ਕਰਨਗੇ, ਰਾਣੀ ਮੈਣੀ ਦੇ ਕੋਲ ਜਾਣਗੇ ਤੇ ਬਚਪਨ ਵਿੱਚ ਫੇਰ ਉਹਨਾਂ ਨੇ ਇਹ ਪਟਨੇ ਸ਼ਹਿਰ ਤੋਂ ਵਿਦਾਇਗੀ ਲੈ ਕੇ ਤੇ ਆਨੰਦਪੁਰ ਚਲੇ ਜਾਣਾ। ਤੇ ਕੱਲ ਦੀ ਦਿਹਾੜੀ ਜਾਂ ਜਿੰਨਾ ਸਮਾਂ ਹੋਰ ਇੱਕ ਦੋ ਦਿਨ ਲੱਗੇ ਮੈਂ ਬੇਨਤੀ ਕਰਾਂਗਾ, ਕਲਗੀਧਰ ਪਾਤਸ਼ਾਹ ਜੀ ਦੀ ਇਹ ਜਿਹੜੀ ਬਾਲ ਲੀਲਾ ਹੈ ਇਹ ਆਪ ਸਰਵਣ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਮੌਕੇ ਦੇ ਮਾਲਕ ਸਤਿਗੁਰਾਂ ਨੂੰ ਧੰਨ ਕਹੀਏ, ਜਨਮ ਸਫਲਾ ਕਰ ਲਈਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।